Dish washer 3-piece kitchen bundle. Isto lava front load washer and dryer. Energy saver. Energy star. The TV section is Sony, Samsung, Panasonic, Sharp. Her size se her brand da TV. With the lowest prices in the town. Sirf Brampton TV and Appliances te. Brampton TV and Appliances. 801 Bowie Drive West, Brampton. Ya call karo 905-450-2828. 905-450-2828.
Take a talwar dina sada hi ladai hai dukha nal dur di e nit hi lukai
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने साला दे परोसे अते विश्वास कारण असी लेके आया कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Vadhere jankari le call karo 416-213-1165. Ho 16-213-1165.
अप्लायंस जंक्शन जे तुसी फ्रिज स्टोव वॉशर ड्रायर या फिर बिल्ट इन किचन लेनी है या फिर छोटे तो छोटा ते बड़े तो बड़ा टीवी सस्ते भा लेना चाहते हो ता अप्लायंस जंक्शन ते पहुंचो टू लोकेशन टू सर्व यू वी वी क्लार्क बुलेवार्ड एयरपोर्ट ते क्लार्क दे लागी ते दूजी लोकेशन 30 रिवर मोंट रोड यूनिट 2C दे विच 905-450-0054 905-450-0054 अप्लायंस जंक्शन हर कीमत नु बीट करनगे
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਵਿੱਚ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਛੱਡ ਦਿੱਤੀਆਂ ਜ਼ਰਬਾਂ ਤਕਸੀਮਾਂ ਛੱਡਿਆ ਮਨਫੀ ਜੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਨਹੀਂ ਛੱਡ ਦਿੱਤੀਆਂ ਜ਼ਰਬਾਂ ਤੱਕ ਸੀਮਾ ਛੱਡਿਆ ਮਨ ਵੀ ਜੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਮੈਂ ਸੁਣਿਆ ਕੇ ਪੱਲਾ ਪਾਰਾ ਰਹੇ ਹਮੇਸ਼ਾ ਸੱਚ ਦਾ ਬਾਕੀ ਤੂੰ ਜਾਣੇ ਆਪਾਂ ਸਿਰਜ ਸਿਰਜ ਕੇ ਤੈਨੂੰ ਦੇਣਾ ਤੋਹਫਾ ਕੱਚ ਦਾ ਬਾਕੀ ਤੂੰ ਜਾਣੇ ਤੂੰ ਜਾਣੇ ਮੈਂ ਸੁਣਿਆ ਕੇ ਪੱਲਾ ਪਾਰਾ ਰਹੇ ਹਮੇਸ਼ਾ ਸੱਚ ਦਾ ਬਾਕੀ ਤੂੰ ਜਾਣੇ ਆਪਾਂ ਸਿਰਜ ਸਿਰਜ ਕੇ ਤੈਨੂੰ ਦੇਣਾ ਤੋਹਫਾ ਕੱਚ ਦਾ ਬਾਕੀ ਤੂੰ ਜਾਣੇ ਤੇਰੀ ਮਰਜ਼ੀ ਸਾਂਭ ਕੇ ਰੱਖ ਲੈ ਤੇਰੀ ਮਰਜ਼ੀ ਤੋੜ ਕੇ ਮਿਹਨਤ ਛੱਡਣੀ ਨਹੀਂ ਛੱਡ ਦਿੱਤੀਆਂ ਜ਼ਰਬਾਂ ਤੱਕ ਸੀਮਾ ਛੱਡਿਆ ਮਨਸੀ ਜੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਆਪਣੇ ਕਰ ਫਰਜ਼ ਮੁਕੰਮਲ ਬਾਕੀ ਅੱਗਿਓਂ ਸਾਰੀ ਮਰਜ਼ੀ ਮਾਲਕ ਦੀ ਤੂੰ ਆਪਣੇ ਕਰ ਫਰਜ਼ ਮੁਕੰਮਲ ਬਾਕੀ ਅੱਗਿਓਂ ਸਾਰੀ ਮਰਜ਼ੀ ਮਾਲਕ ਦੀ ਆਪਣੀ ਥਾਂ ਤੂੰ ਪੂਰਾ ਰਹਿ ਪਰ ਕਦ ਆਉਣੀ ਏ ਵਾਰੀ ਮਰਜ਼ੀ ਮਾਲਕ ਦੀ ਅਰਕ ਅਮੁੱਲੇ ਬੇਸ਼ੱਕ ਮਾਲਕ ਰਾਤੇ ਦੇਵਣ ਰੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਦਸਤਕਸ਼ ਲੋਕਾਂ ਨੂੰ ਲੇਕਿਨ ਰਹਿੰਦੀ ਨਹੀਂ ਕੋਈ ਥੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਇਹ ਜ਼ਿੰਦਗੀ ਦਾ ਸਬਕ ਬਣਾ ਲੈ ਇਹ ਫਿਤਰਤ ਦਾ ਹਿੱਸਾ ਇਹੀ ਕੰਮ ਆਉਣ ਇਹ ਜ਼ਿੰਦਗੀ ਦਾ ਸਬਕ ਬਣਾ ਲੈ ਤੇ ਫਿਤਰਤ ਦਾ ਹਿੱਸਾ ਇਹੀ ਕੰਮ ਆਉਣ ਸਬਰ ਸ਼ੁਕਰ ਦੇ ਲਫ਼ਜ਼ਾਂ ਦੇ ਵਿੱਚ ਲਿਖ ਲੈ ਸਾਰਾ ਕਿੱਸਾ ਇਹੀ ਕੰਮ ਆਉਣ ਇਹ ਗੱਲ ਲਿਖ ਕੇ ਰੱਖ ਸਰਤਾ ਜਾ ਸਦਾਈ ਪੈਣੀ ਲੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਨਹੀਂ ਛੱਡ ਦਿੱਤੀਆਂ ਜ਼ਰਬਾਂ ਤੱਕ ਸੀਮਾਂ ਛੱਡਿਆ ਮਰਜ਼ੀ ਜੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਕੇ ਮਿਹਨਤ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ ਸਿਰਫ ਟੈਕਸ ਹੀ ਨਹੀਂ ਫਾਈਨੈਂਸ਼ੀਅਲ ਸਟੇਟਮੈਂਟਸ ਬੁੱਕ ਕੀਪਿੰਗ ਪੇਰੋਲ ਸਪੋਰਟ HST ਔਰ WSIB ਸੇਵਾਵਾਂ ਵੀ ਉਪਲਬਧ ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸੈਟ ਸੇਲ ਐਂਡ ਪਰਚੇਸ CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20 1625 ਸਟੀਅਰਸ ਐਵਨਿਊ ਈਸਟ ਬ੍ਰਾਂਪਟਨ ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 647-847-1000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ ਰਾਈਜ਼ CPALLP.CA
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਦੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ
BF ਕੋਡਰੇਜ ਹੈਮਕੌਕ ਫਾਇਰਸਟੋਨ ਚਾਈਨੀਜ਼ ਟਾਇਰਸ ਮਿਲਦੇ ਨੇ
24x7 ਰੋਡ ਸਰਵਿਸ ਅਵੇਲੇਬਲ HK ਟਾਇਰ ਸੈਂਟਰ 6191 ਐਟਲਾਂਟਿਕ ਡਰਾਈਵ ਮਿਸੀਸਾਗਾ ਕਾਲ ਕਰੋ ਬੂਟਾ ਚਾਹਲ ਨੂੰ 6472954600 647-295-4600 HK ਟਾਇਰ ਸੈਂਟਰ
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ
ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ AC
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
AC ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਉ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
647-706-6640
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਮਾਫੀ ਚਾਹੁੰਦੇ ਹਾਂ ਦੋਸਤੋ ਅੱਜ ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ ਥੋੜੀ ਜਿਹੀ ਦੇਰੀ ਹੋ ਗਈ ਪਰ ਉਹ ਦੇਰੀ ਸੀ ਜਿਹੜੀ ਸਤਿੰਦਰ ਸਰਤਾਜ ਦੇ ਗੀਤ ਨੇ ਭਰਤੀ ਕਿਆ ਮਜ਼ੇਦਾਰ ਗੀਤ ਆ ਜੀ ਕਿੰਨਾ ਆਨੰਦ ਆਉਂਦਾ ਇਹੋ ਜਿਹਾ ਗੀਤ ਸੁਣ ਕੇ ਤੇ ਇਹ ਤਾਂ ਗੀਤ ਸੁਣ ਕੇ ਆਨੰਦ ਆਉਂਦਾ ਜਿਹੜਾ ਬੰਦਾ ਮਿਹਨਤ ਕਰਦਾ ਜਿਹਦੇ ਬਾਰੇ ਗੀਤ ਆ ਉਹਨੂੰ ਕਿੰਨਾ ਆਨੰਦ ਆਉਂਦਾ ਹੋਊਗਾ ਬਸ ਕਿਸੇ ਵਿਹਲੇ ਬੰਦੇ ਨੂੰ ਇਹ ਗੱਲ ਕਹਿ ਕੇ ਵੇਖ ਵੀ ਮਿਹਨਤ ਕਰਕੇ ਆਨੰਦ ਆਉਂਦਾ ਉਹਨੇ ਕਹਿਣਾ ਜਾ ਯਾਰ ਤੂੰ ਇੱਥੋਂ ਤੁਰ ਜਾ ਮਸਾਂ ਮੈਨੂੰ ਵਿਹਲ ਮਿਲੀ ਆ ਮਾੜੀ ਜੀ ਜ਼ਿੰਦਗੀ ਦਾ ਆਨੰਦ ਲੈਣ ਲੱਗਿਆ ਮੈਂ ਤੂੰ ਕਹਿਣਾ ਕੰਮ ਕਰਕੇ ਆਨੰਦ ਆਉਂਦਾ ਹਨਾ ਖੈਰ ਆਪੋ ਆਪਣਾ ਨਜ਼ਰੀਆ ਦੋਸਤੋ ਤੇ ਆਪਾਂ ਅੱਜ ਦੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ ਮੈਂ ਤੁਹਾਡੇ ਨਾਲ ਦੋ ਇਨਸਾਨਾਂ ਬਾਰੇ ਗੱਲਾਂ ਕਰਨੀਆਂ ਨੇ ਇਹ ਇਨਸਾਨ ਸਾਡੇ ਇੱਥੇ ਟੋਰਾਂਟੋ ਦੇ ਹੀ ਸੀਗੇ ਜ਼ਿੰਦਗੀ ਦਾ ਵੱਡਾ ਹਿੱਸਾ ਇਹਨਾਂ ਨੇ ਟੋਰਾਂਟੋ ਦੇ ਵਿੱਚ ਗੁਜ਼ਾਰਿਆ ਕਿਉਂਕਿ ਆਮ ਕਰਕੇ ਆਪਾਂ ਰੇਡੀਓ ਤੇ ਗੱਲਾਂ ਕਰਦੇ ਹਾਂ ਖਬਰਾਂ ਦੀਆਂ ਮਨੋਰੰਜਨ ਕਰਦੇ ਹਾਂ ਪੋਲੀਟਿਕਸ ਦੀ ਗੱਲ ਰਿਲੀਜਨ ਦੀ ਗੱਲ ਜੀਵਨ ਜਾਂਚ ਦੀ ਗੱਲ ਕਰਦੇ ਹਾਂ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਆ ਪਹਿਲਾਂ ਜ਼ਿੰਦਗੀ ਕਿਹੋ ਜਿਹੀ ਸੀ ਸਾਇੰਸ ਦੀ ਗੱਲ ਕਰਦੇ ਹਾਂ ਵਹਿਮਾਂ ਭਰਮਾਂ ਦੀ ਗੱਲ ਕਰਦੇ ਹਾਂ ਹਨਾ ਅਲੱਗ ਅਲੱਗ ਵਿਸ਼ਿਆਂ ਤੇ ਆਪਾਂ ਗੱਲਾਂ ਕਰਦੇ ਹਾਂ ਪੋਲੀਟੀਸ਼ੀਅਨਸ ਤੇ ਗੱਲ ਕਰਦੇ ਹਾਂ ਠੀਕ ਹੈ ਕਿ ਨਹੀਂ ਅੱਜ ਮੇਰੇ ਮਨ ਦੇ ਵਿੱਚ ਆਇਆ ਵੀ ਜੂਨ ਮਹੀਨੇ ਦੇ ਵਿੱਚ ਨਾ ਸਾਡੇ ਟੋਰਾਂਟੋ ਰਹਿੰਦੇ ਦੋ ਸਾਡੇ ਤੋਂ ਉਮਰ ਚ ਕਾਫੀ ਵੱਡੇ ਸੀ ਵੀਰ, ਉਹ ਵਿਛੋੜਾ ਦੇ ਗਏ ਸੀ ਜੂਨ ਮਹੀਨੇ ਦੇ ਵਿੱਚ। ਇੱਕ ਤਾਂ 2017 ਦੀ ਗੱਲ ਆ ਤੇ 17 ਜੂਨ ਨੂੰ, ਤੇ ਇੱਕ ਪਿਛਲੇ ਸਾਲ ਸ਼ਾਇਦ 30 ਜੂਨ 2000 ਪਿਛਲਾ ਸਾਲ ਸੀ ਜਿਹੜਾ 2025, ਇਹ ਤਾਂ ਹੁਣ 26 ਚੱਲਦਾ ਹਨਾ, ਦੇਖ ਲਓ ਜੀ ਹੁਣ ਕਈ ਵਾਰੀ ਬੰਦੇ ਨੂੰ ਇੰਨਾ ਭੁਲੇਖਾ ਵੀ ਪੈ ਜਾਂਦਾ ਹਨਾ, ਚਲੋ ਕੋਈ ਗੱਲ ਨਹੀਂ। ਇੱਕ ਸੀ ਜਿਹੜੇ ਡਾਕਟਰ ਬਲਜਿੰਦਰ ਸਿੰਘ ਹੋ, ਜਿਹੜੇ ਪਿਛਲੇ ਸਾਲ ਜੂਨ ਮਹੀਨੇ ਦੇ ਅਖੀਰਲੇ ਦਿਨ ਸਾਨੂੰ ਵਿਛੋੜਾ ਦੇ ਕੇ ਗਏ ਸੀ। ਇੱਕ ਸੀ ਜਿਹੜੇ ਇਕਬਾਲ ਰਾਮੂਵਾਲੀਆ ਜੀ। ਵੈਸੇ ਤਾਂ ਦੇਖੋ 8 ਬਿਲੀਅਨ ਲੋਕ ਨੇ ਦੁਨੀਆਂ ਦੇ ਵਿੱਚ, ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਹਰ ਸੈਕਿੰਡ ਕਿੰਨੇ ਲੋਕ ਤੁਰ ਜਾਂਦੇ ਨੇ, ਹਰ ਸੈਕਿੰਡ ਦੇ ਵਿੱਚ ਕਿੰਨੇ ਬੱਚੇ ਪੈਦਾ ਹੋ ਜਾਂਦੇ ਨੇ, ਜ਼ਿੰਦਗੀ ਦਾ ਖੇਲ ਆ ਇਹ ਚੱਲਦਾ ਰਹਿੰਦਾ। ਕਰਨੈਲ ਕਵਿਛਰ ਕਹਿ ਲਈਏ ਜਾਂ ਕਰਨੈਲ ਬਾਪੂ ਕਰਨੈਲ ਪਾਰਸ ਕਹਿ ਲਈਏ ਜਾਂ ਕਰਨੈਲ ਰਾਮੂਵਾਲੀਆ ਵੀ ਕਹਿ ਲਈਏ, ਭਾਵੇਂ ਜਿਹੜੇ ਆਪਣੇ ਇਕਬਾਲ ਰਾਮੂਵਾਲੀਆ ਜੀ ਉਹਨਾਂ ਦੇ ਫਾਦਰ ਸਾਹਿਬ ਸੀ, ਉਹਨਾਂ ਦੀ ਬੜੀ ਅਹਿਮ ਰਚਨਾ ਗਾਉਂਦੇ ਹੁੰਦੇ ਸੀ ਜਿਹੜਾ ਜੰਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਉਹ ਸੁਣਨ ਵਾਲੀ ਆ ਬਸ ਗੱਲ। ਮਤਲਬ ਇਸ ਗੱਲ ਨੂੰ ਉਹਨਾਂ ਨੇ ਸ਼ਬਦਾਂ ਦੇ ਵਿੱਚ ਇਉਂ ਬੰਨਿਆ ਵੀ ਇਹ ਜ਼ਿੰਦਗੀ ਚੱਲਦੀ ਇਸ ਤਰ੍ਹਾਂ ਜੀ, ਇੱਕ ਪੀੜ੍ਹੀ ਤੁਰ ਜਾਂਦੀ ਆ ਅਗਲੀ ਪੀੜ੍ਹੀ ਆ ਜਾਂਦੀ ਆ ਹਨਾ, ਤੇ ਜਿਹੜੇ ਤਾਂ ਆਪਣੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਉਹ ਤਾਂ ਆਪਣੇ ਮਨਾਂ ਦੇ ਵਿੱਚ ਵਸੇ ਹੀ ਰਹਿੰਦੇ, ਆਪਾਂ ਉਹਨਾਂ ਦਾ ਹੀ ਰੂਪ ਹੁੰਦੇ ਆ, ਉਹਨਾਂ ਦੀ ਕੰਟੀਨਿਊਟੀ ਹੁੰਦੀ ਆ। ਬਾਪ ਆ ਜਿਹੜਾ ਉਹ ਦਾਦੇ ਦੀ ਕੰਟੀਨਿਊਟੀ ਆ, ਦਾਦਾ ਤੇ ਦਾਦੀ ਦੀ, ਬੱਚੇ ਆ ਜਿਹੜੇ ਉਹ ਆਪਣੇ ਮਾਂ ਤੇ ਪਿਓ ਉਹਨਾਂ ਦੀ ਕੰਟੀਨਿਊਟੀ ਆ, ਕੰਟੀਨਿਊਸ ਐਕਸ਼ਨ ਆ, ਲਗਾਤਾਰਤਾ ਵਾਧਾ, ਬੱਚੇ ਮਾਂ ਪਿਓ ਦਾ ਵਾਧਾ ਨੇ, ਮਾਂ ਪਿਓ ਲੋਪ ਹੋ ਰਹੇ ਨੇ, ਬੱਚੇ ਅੱਗੇ ਉਹ ਅੱਗੇ ਜ਼ਿੰਦਗੀ ਨੂੰ ਸੰਭਾਲ ਰਹੇ ਨੇ, ਉਹਨਾਂ ਦੇ ਸਰੀਰਾਂ ਦੇ ਵਿੱਚ ਵੀ ਵਸੇ ਹੋਏ ਨੇ, ਉਹਨਾਂ ਦੇ ਮਨਾਂ ਦੇ ਵਿੱਚ ਵੀ ਵਸੇ ਹੋਏ ਨੇ। ਵਿਗਿਆਨ ਕਹਿੰਦਾ ਵੀ ਉਹ ਜੀਨਸ ਦੇ ਰਾਹੀਂ ਸਾਡੇ ਅੰਦਰ ਨੇ, ਤੇ ਉਹਨਾਂ ਦੇ ਬੋਲਣ ਚੱਲਣ ਦਾ ਜਿਹੜਾ ਢੰਗ ਤਰੀਕਾ ਉਹ ਅਸੀਂ ਅਪਣਾ ਲੈਂਦੇ ਹਾਂ, ਛੋਟੇ ਹੁੰਦੇ ਹਾਂ ਸਭ ਕੌਨਸ਼ੀਅਸਲੀ ਸਿੱਖ ਲੈਂਦੇ ਹਾਂ, ਉਹਨਾਂ ਨੂੰ ਤਾਂ ਅਸੀਂ ਯਾਦ ਰੱਖਦੇ ਹਾਂ, ਮਾਂ ਪਿਓ ਦਾਦੇ ਤੱਕ ਸਾਡੇ ਯਾਦ ਰਹਿੰਦੇ ਨੇ, ਕਈਆਂ ਦੇ ਪੜਦਾਦੇ ਵੀ ਯਾਦ ਰਹਿੰਦੇ ਨੇ, ਨਾਂ ਵੀ ਯਾਦ ਰਹਿੰਦੇ ਹੋਣ, ਪਰ ਉਹ ਫੇਰ ਵੀ ਸਾਡੇ ਰਾਹੀਂ ਵਿਚਰਦੇ ਨੇ ਅੱਗੇ ਜ਼ਿੰਦਗੀ ਦੀ ਜਿਹੜੀ ਇਹ ਲਗਾਤਾਰਤਾ ਲੜੀ ਹੈ, ਇਹ ਜਿਹੜੀ ਜ਼ਿੰਦਗੀ ਦੀ ਕੰਟੀਨਿਊਟੀ ਦੀ, ਇਹਦੇ ਰਾਹੀਂ ਉਹ ਅੱਗੇ ਦੀ ਅੱਗੇ ਸਾਡੀਆਂ ਪਿਛਲੀਆਂ ਪੀੜ੍ਹੀਆਂ ਅੱਗੇ ਦੀ ਅੱਗੇ ਸਾਡਾ ਵਿਰਸਾ ਵੀ ਅੱਗੇ ਦੀ ਅੱਗੇ ਮਤਲਬ ਟਰੈਵਲ ਕਰਦਾ ਰਹਿੰਦਾ। ਪਰ ਕਈ ਇਨਸਾਨ ਇਹੋ ਜਿਹੇ ਹੁੰਦੇ ਨੇ ਦੋਸਤੋ ਜਿਹੜੇ ਭਾਵੇਂ ਤੁਰ ਜਾਂਦੇ ਨੇ, ਜਿਹੜੇ ਜਿਨ੍ਹਾਂ ਦਾ ਸਾਡੇ ਆਪਣੇ ਸਰੀਰ ਚ ਭਾਵੇਂ ਕੋਈ ਫਿਜ਼ੀਕਲ ਕਹਿ ਲਈਏ ਅੰਸ਼ ਹੈ ਨਹੀਂ, ਪਰ ਉਹਨਾਂ ਦੇ ਵਿਚਾਰ ਹੀ ਇਹੋ ਜਿਹੇ ਹੁੰਦੇ ਨੇ, ਉਹ ਸਾਡੇ ਕੋਈ ਗੱਲ ਕਰਦੇ ਹੋਈਏ ਕੋਈ ਉਹਨਾਂ ਦਾ ਅਸੀਂ ਰੈਫਰੈਂਸ ਦਿੰਨੇ ਆ, ਉਹਨਾਂ ਦੀ ਗੱਲ ਕਰਦੇ ਆ, ਇਹਦੇ ਵਿੱਚ ਜਿਹੜੇ ਵੱਡੇ ਹੀਰੋ ਹੋਏ ਨੇ ਰੋਲ ਮਾਡਲ ਹੋਏ ਨੇ ਉਹ ਤਾਂ ਸਾਰੀ ਦੁਨੀਆਂ ਦੇ ਯਾਦ ਰਹਿੰਦੇ ਨੇ, ਪਰ ਜਿਹੜੇ ਸਾਡੇ ਨੇੜੇ ਤੇੜੇ ਵਿਚਰ ਰਹੇ ਹੁੰਦੇ ਨੇ ਸਾਡੇ ਦੋਸਤ ਮਿੱਤਰ, ਆਪਾਂ ਕਈ ਵਾਰੀ ਗੱਲ ਕਰਦੇ ਹੁੰਦੇ ਆ, ਜਿਨ੍ਹਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ, ਸਾਡੇ ਟੀਚਰ ਹੋ ਸਕਦੇ ਨੇ, ਤੇ ਜਿਨ੍ਹਾਂ ਨਾਲ ਸਾਡੀ ਇੰਟਰੈਕਸ਼ਨ ਹੁੰਦੀ ਆ, ਜਿਨ੍ਹਾਂ ਦੇ ਸਾਡਾ ਕੋਲੇ ਬੈਠਣ ਨੂੰ ਜੀ ਕਰਦਾ, ਸਾਨੂੰ ਐਂ ਲੱਗਦਾ ਜੇ 2-4 ਦਿਨ ਨਾ ਮਿਲੀਏ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਨਾ ਕੁਝ ਗੁਆਚਿਆ ਗੁਆਚਿਆ ਜਿਹਾ ਲੱਗਦਾ, ਇਸ ਤਰ੍ਹਾਂ ਦੇ ਸਾਡੇ ਦੋਸਤ ਮਿੱਤਰ ਹੁੰਦੇ ਨੇ। ਵੈਸੇ ਤਾਂ ਜੇ ਚੰਗੀ ਸੰਗਤ ਦੀ ਗੱਲ ਕਰਨੀ ਹੋਵੇ ਤਾਂ ਚੰਗੀ ਸੰਗਤ ਤਾਂ ਹੁੰਦੀ ਹੀ ਉਹ ਆ ਵੀ ਜਦੋਂ ਸੰਗਤ ਤੋਂ ਤੁਸੀਂ ਪਾਸ ਜਾਂਦੇ ਨਾ ਤੁਹਾਡਾ ਫੇਰ ਅਗਲੇ ਦਿਨ ਜਿਹੜਾ ਹੈਗਾ ਮਨ ਕਰਦਾ। ਦੋਸਤੋ ਹਰੇਕ ਗੱਲ ਆ ਜਿਹੜੇ ਉਹਦੇ ਦੋ ਪੱਖ ਹੁੰਦੇ ਨੇ, ਇੱਕ ਚੰਗਾ ਪੱਖ ਹੁੰਦਾ ਇੱਕ ਮਾੜਾ। ਮੈਂ ਤਾਂ ਇਹ ਸੰਗਤ ਦੀ ਗੱਲ ਕਰ ਰਿਹਾ ਪਰ ਇੱਕ ਸੰਗਤ ਸ਼ਾਮ ਨੂੰ ਵੀ ਇਕੱਠੀ ਹੁੰਦੀ ਆ ਹਨਾ, ਮੈਂ ਉਹ ਸੰਗਤ ਦੀ ਗੱਲ ਨਹੀਂ ਕਰ ਰਿਹਾ ਹਨਾ, ਮੈਂ ਸੰਗਤ ਉਸ ਦੀ ਗੱਲ ਕਰ ਰਿਹਾ। ਚਲੋ ਉਹ ਆਪਣੀ ਤਾਂ ਸੰਗਤ ਚੰਗੀ ਹੋ ਸਕਦੀ ਆ, ਖੁਸ਼ੀ ਦੇ ਸਕਦੀ, ਉਹ ਵੀ ਖੁਸ਼ੀ ਦਿੰਦੀ ਆ, ਮੈਂ ਨਹੀਂ ਕਹਿੰਦਾ ਵੀ ਜ਼ਿੰਦਗੀ ਚ ਉਹ ਵੀ ਮਾਈਨਸ ਕਰਨੀ ਚਾਹੀਦੀ, ਉਹ ਸੰਗਤ ਦਾ ਆਪਣਾ ਥਾਂ ਹੈ, ਖੁਸ਼ੀ ਤੇ ਆਨੰਦ ਆ ਜਿਹੜਾ ਉਹਦੀ ਆਪਣੀ ਥਾਂ ਜ਼ਿੰਦਗੀ ਦੇ ਵਿੱਚ। ਪਰ ਮੈਂ ਉਸ ਸੰਗਤ ਦੀ ਗੱਲ ਕਰ ਰਿਹਾ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੁਆਲੀਟੇਟਿਵ ਚੇਂਜ ਆਉਂਦੀ ਆ, ਸਿਗਨੀਫਿਕੈਂਟ ਕੁਆਲੀਟੇਟਿਵ ਚੇਂਜ, ਮਤਲਬ ਜਿਹਨੂੰ ਵੇਖ ਕੇ ਨਾ ਤੁਹਾਨੂੰ, ਜਿਹਦੀ ਗੱਲ ਸੁਣ ਕੇ, ਜਿਹਦੀ ਸੰਗਤ ਕਰਕੇ ਤੁਹਾਨੂੰ ਐਂ ਲੱਗਦਾ ਵੀ ਮੈਂ ਨਾ ਯਾਰ ਊਣਾ ਜਿਹਾ ਸੀਗਾ ਤੇ ਮੇਰਾ ਨਾ ਅੱਜ ਅੰਦਰ ਜਾ ਕੁਛ ਭਰ ਗਿਆ, ਤੁਸੀਂ ਖੁਸ਼ੀ ਦੇ ਵਿੱਚ ਨਾ ਖੁਸ਼ੀ ਦੇ ਵਿੱਚ ਤੁਸੀਂ ਮਤਲਬ ਭਰੇ ਭਰੇ ਲੱਗਦੇ ਹੋ, ਤੁਹਾਨੂੰ ਆਨੰਦ ਜਿਹਾ ਆ ਗਿਆ ਲੱਗਦਾ। ਇਹੋ ਜਿਹੇ ਸਾਡੇ ਦੋਸਤ ਮਿੱਤਰ ਹੁੰਦੇ ਨੇ ਸਾਡੇ ਨਾਲ ਹੀ ਵਿਚਰਦੇ ਨੇ, ਜਿਹੜੇ ਸਾਨੂੰ ਚੰਗੀਆਂ ਗੱਲਾਂ ਦੱਸਦੇ ਨੇ, ਜਿਹੜੇ ਕਿਤੇ ਕਿਤੇ ਸਾਨੂੰ ਘੂਰਦੇ ਵੀ ਨੇ। ਦੇਖੋ ਆਪਾਂ ਕਹਿ ਦਿੰਦੇ ਨਾ ਇੰਡੀਵਿਜੁਅਲਿਜ਼ਮ ਬਹੁਤ ਹੋ ਗਿਆ ਦੁਨੀਆਂ ਦੇ ਵਿੱਚ, ਬਈ ਘਰਾਂ ਦੇ ਵਿੱਚ ਵੀ ਇੰਡੀਵਿਜੁਅਲਿਜ਼ਮ ਆ, ਬਈ ਬੱਚਾ ਜਿਹੜਾ ਉਹ ਵੱਡਿਆਂ ਦੀ ਗੱਲ ਨਹੀਂ ਸੁਣਦਾ, ਵੱਡੇ ਛੋਟਿਆਂ ਦੀ ਗੱਲ ਨਹੀਂ ਸੁਣਦੇ, ਘਰ ਵਾਲਾ ਘਰ ਹੀ ਨਹੀਂ ਸੁਣਦਾ, ਹਨਾ ਕਹਿੰਦੇ ਆ ਨਾ ਆਪਾਂ। ਪਰ ਇਸ ਦੇ ਬਾਵਜੂਦ ਵੀ ਕੁਛ ਇਹੋ ਜਿਹੇ ਸੱਜਣ ਹੁੰਦੇ ਨੇ ਜਿਨ੍ਹਾਂ ਦੀ ਪਰਸਨੈਲਿਟੀ, ਜਿਨ੍ਹਾਂ ਦਾ ਜਿਹੜਾ ਹੈਗਾ ਸੁਭਾਅ, ਜਿਨ੍ਹਾਂ ਦਾ ਨੇਚਰ ਇਹੋ ਜਿਹਾ ਹੁੰਦਾ ਵੀ ਤੁਹਾਨੂੰ ਕਿਤੇ ਕਿਤੇ ਉਹ ਬੜੇ ਪਿਆਰ ਦੇ ਨਾਲ ਨਾ ਜੇ ਘੂਰ ਵੀ ਦੇਣ, ਤੁਹਾਨੂੰ ਚੰਗਾ ਲੱਗਦਾ ਵੀ ਯਾਰ ਆਹ ਵੀ ਗੱਲ ਨਾ ਆਹ ਗੱਲ ਇਹਨਾਂ ਨੇ। ਅੱਛਾ ਉਹ ਘੂਰਦੇ ਵੀ ਇਸ ਤਰੀਕੇ ਨਾਲ ਆ ਵੀ ਜਿਵੇਂ ਗੱਡੀ ਜਾ ਰਹੀ ਹੋਵੇ ਨਾ, ਤੁਸੀਂ ਦੇਖੋ ਤੁਸੀਂ ਸਟੇਅਰਿੰਗ ਤੇ ਬੈਠੇ ਹੋ, ਤੁਹਾਡਾ ਮਨ ਕਿਤੇ ਹੋਰ ਆ, ਤੁਸੀਂ ਗੱਡੀ ਚਲਾ ਰਹੇ ਹੋ, ਪਾਸੇ ਹੀ ਤੁਹਾਨੂੰ ਕਹਿੰਦਾ ਓਏ ਓਏ ਕਿੱਧਰ ਨੂੰ ਜਾਣਾ ਤੂੰ, ਤੁਸੀਂ ਇੱਕੋ ਦਮ ਸਟੇਅਰਿੰਗ ਮੋੜ ਦਿਓ, ਕਿਸੇ ਵੱਡੇ ਐਕਸੀਡੈਂਟ ਤੋਂ ਬਚ ਜਾਂਦੇ ਹੋ, ਹੁੰਦਾ ਨਾ ਇਸ ਤਰ੍ਹਾਂ ਤੁਹਾਡੇ ਨਾਲ। ਇਸ ਤਰ੍ਹਾਂ ਹੀ ਲੱਗਦਾ ਸਾਨੂੰ ਕੋਈ ਜੇ ਸੱਜਣ ਇਹੋ ਜਿਹਾ ਜੇ ਸਾਨੂੰ ਜ਼ਿੰਦਗੀ ਦੀ ਰਾਹ ਦਿਖਾ ਦੇ ਤੇ ਸਾਨੂੰ ਚੰਗਾ ਲੱਗਣ ਲੱਗ ਜਾਂਦਾ। ਇਹ ਜਿਹੜੇ ਦੋ ਸੱਜਣ ਜਿਨ੍ਹਾਂ ਦੀ ਮੈਂ ਗੱਲ ਕੀਤੀ ਆ ਤੁਹਾਡੇ ਨਾਲ, ਭਾਵੇਂ ਸਰੀਰਕ ਤੌਰ ਤੇ ਇੱਥੇ ਹੈ ਨਹੀਂ ਗਏ, ਇਹ ਜੂਨ ਮਹੀਨਾ ਕਰਕੇ ਮੇਰੇ ਦਿਮਾਗ ਦੇ ਵਿੱਚ ਕਈ ਦਿਨਾਂ ਦਾ ਆ ਰਿਹਾ ਸੀ, ਮੈਂ ਕਿਹਾ ਵੀ ਤੁਹਾਡੇ ਨਾਲ ਗੱਲ ਕਰਾਂ ਇਹਨਾਂ ਦੋਨਾਂ ਸੱਜਣਾਂ ਬਾਰੇ, ਇਕਬਾਲ ਰਾਮੂਵਾਲੀਆ ਜੀ ਤੇ ਡਾਕਟਰ ਬਲਜਿੰਦਰ ਸੇਖੋਂ। ਇਹ ਦੋਨੇ ਵੈਸੇ ਤਾਂ ਚਲੋ ਹੋਰ ਦੋਸਤ ਬਹੁਤ ਨੇ, ਉਹਨਾਂ ਦੇ ਬਹੁਤ ਨੇੜੇ ਸੀ, ਪਰ ਇਹਨਾਂ ਦੋਨੇ ਦੋਸਤਾਂ ਨੇ, ਇਹਨਾਂ ਦੋਨਾਂ ਦੀ ਪਰਸਨੈਲਿਟੀ ਤੋਂ ਮੈਂ ਇੰਨਾ ਕੁਝ ਸਿੱਖਿਆ, ਮੇਰੀ ਖੁਦ ਦੀ ਜ਼ਿੰਦਗੀ ਬਦਲੀ ਆ ਜੀ 20 ਸਾਲਾਂ ਦੇ ਵਿੱਚ। ਇੱਥੇ ਮੈਨੂੰ ਆਏ ਨੂੰ 22 ਸਾਲ ਹੋ ਗਏ, 22 ਸਾਲ ਹੋ ਗਏ ਜੀ। 22 ਸਾਲਾਂ ਦੇ ਵਿੱਚ ਇਹਨਾਂ ਦੋਨਾਂ ਸੱਜਣਾਂ ਨੇ, ਦੇਖੋ ਹੋਰ ਵੀ ਬਹੁਤ ਸਾਰੇ ਬੜੇ ਲੋਕਾਂ ਦੀ ਜ਼ਿੰਦਗੀ ਬਦਲੀ, ਹੋਰ ਵੀ ਲੋਕਾਂ ਨੇ ਬਦਲੀ ਹੋਏ, ਮੇਰੇ ਯਾਦ ਨੇ ਤਾਂ ਕਰਕੇ ਮੈਂ ਮਤਲਬ ਇਹਨਾਂ ਦੀ ਗੱਲ ਕਰ ਰਿਹਾ। ਹੋਰ ਵੀ ਬਹੁਤ ਚੰਗੇ ਪਿਆਰੇ ਮਿੱਤਰ ਹੋਏ ਨੇ ਜਿਹੜੇ ਚਲੇ ਗਏ ਨੇ ਦੁਨੀਆਂ ਦੇ ਵਿੱਚੋਂ, ਹਨਾ, ਤੇ ਪਰਿਵਾਰ ਦੇ ਮੈਂਬਰ ਜਾਂ ਹੋਰ ਕਹਿ ਦਈਏ, ਤੁਸੀਂ ਸਾਰੇ ਹੀ ਚੰਗੇ ਹੋ ਜਿਹੜੇ ਹੁਣ ਹੈਗੇ ਹੋ। ਹਰੇਕ ਹਰ ਰੋਜ਼ ਕਿਸੇ ਨਾ ਕਿਸੇ ਤੋਂ ਸਿੱਖਣ ਨੂੰ ਮਿਲਦਾ, ਪਰ ਇਹ ਜਿਹੜੇ ਦੋ ਸੱਜਣ ਚਲੇ ਗਏ ਨੇ, ਇਹਨਾਂ ਦਾ ਜਿਹੜਾ ਜਿਹੜੀ ਇਹਨਾਂ ਦੀ ਪਰਸਨੈਲਿਟੀ ਸੀ, ਅੱਜ ਵੀ ਦਿਨੇ ਕੋਈ ਨਾ ਕੋਈ ਗੱਲ ਇਹਨਾਂ ਦੀ ਯਾਦ ਆਉਂਦੀ ਆ, ਇਹਨਾਂ ਦੀ ਕਹੀ ਹੋਈ ਹਾਸੇ ਮਜ਼ਾਕ ਵਾਲੀ ਗੱਲ ਵੀ ਯਾਦ ਆਉਂਦੀ ਆ, ਕੋਈ ਇਹਨਾਂ ਦੀ ਕੋਈ ਰੈਸ਼ਨਲਿਸਟ ਐਂਗਲ ਤੋਂ ਕੀਤੀ ਹੋਈ ਗੱਲ, ਕੋਈ ਤਰਕ ਦੀ ਗੱਲ, ਕੋਈ ਵਿਗਿਆਨ ਦੀ ਗੱਲ, ਕੋਈ ਵਹਿਮਾਂ ਭਰਮਾਂ ਸੰਬੰਧੀ ਇਹਨਾਂ ਦਾ ਲੌਜਿਕ ਆ ਜਿਹੜਾ, ਉਹ ਅੱਜ ਵੀ ਕਈ ਵਾਰੀ ਸਾਡੇ ਰੇਡੀਓ ਕਰਦਿਆਂ ਕਰਦਿਆਂ ਵੀ ਕਈ ਵਾਰੀ ਇਹਨਾਂ ਦੀ ਗੱਲਾਂ ਯਾਦ ਆ ਜਾਂਦੀਆਂ ਨੇ। ਇਕਬਾਲ ਰਾਮੋਲੇ ਜੀ ਬਾਰੇ ਤਾਂ ਤੁਸੀਂ, ਉਹ ਤਾਂ ਫਿਰ ਗਾਉਂਦੇ ਵੀ ਸੀ ਨਾ, ਤੁਹਾਨੂੰ ਪਤਾ ਉਹ ਇਕੱਲੇ ਫਿਰ ਉਹ ਦੇਖੋ ਦੋਨਾਂ ਦੀਆਂ ਪਰਸਨੈਲਿਟੀਜ਼ ਆਪੋ ਆਪਣੀਆਂ ਸੀ, ਦੋਨਾਂ ਦਾ ਕੋਈ ਆਪਸ ਵਿੱਚ ਦੀ ਕੋਈ ਮਤਲਬ ਆਏ ਕਹਿ ਦਈਏ ਕੋਈ ਕੰਪੈਰੀਜ਼ਨ ਨਹੀਂ ਹੋ ਸਕਦਾ। ਜਿਹੜੇ ਇਕਬਾਲ ਰਾਮੋਵਾਲੀਆ ਜੀ ਸੀ ਉਹਨਾਂ ਨੇ, ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਜੀ, ਬਈ ਜਦੋਂ ਉਹਨਾਂ ਦੀਆਂ ਆਖਰੀ ਰਸਮਾਂ ਸੀ ਨਾ, ਰਸਮਾਂ ਵੀ ਨਹੀਂ ਕਹਿੰਦੇ ਆਪਾਂ ਉਹਨਾਂ ਨੂੰ, ਜਿੱਦਾਂ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਅਗਨ ਭੇਟ ਕੀਤਾ ਗਿਆ, ਤੇ ਤੁਸੀਂ ਦੇਖੋ ਅੰਦਾਜ਼ਾ ਲਾ ਲਓ ਬਈ ਟੋਰਬਰਮ ਐਂਡ ਸਟੀਲਸ ਦੇ ਇੰਟਰਸੈਕਸ਼ਨ ਤੇ ਆ ਜਿਹੜਾ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ੀਟੇਸ਼ਨ ਸੈਂਟਰ ਆ, ਤੇ ਤਕਰੀਬਨ ਹਰੇਕ ਮਹੀਨੇ ਕਿਸੇ ਨਾ ਕਿਸੇ ਦੇ ਪਰਿਵਾਰ ਦੇ ਮੈਂਬਰ ਆ ਜਿਹੜੇ ਮਤਲਬ ਜਾਣ ਦਾ ਉੱਥੇ ਮੌਕਾ ਮਿਲਦਾ, ਖੁਸ਼ੀ ਨਾਲ ਨਹੀਂ ਗਮੀ ਨਾਲ ਜਾਈਦਾ, ਕਿਉਂਕਿ ਕੋਈ ਬਹੁਤ ਹੀ ਪਿਆਰਾ ਇਨਸਾਨ ਪਰਿਵਾਰ ਦਾ ਕੋਈ ਤੁਰ ਜਾਂਦਾ ਜਦੋਂ, ਉਸ ਤੋਂ ਬਾਅਦ ਫਿਰ ਧਾਰਮਿਕ ਰਸਮਾਂ ਹੁੰਦੀਆਂ ਨੇ। ਪਰ ਇਕਬਾਲ ਜੀ ਦੀ ਜਦੋਂ ਅੰਤਿਮ ਵਿਦਾਇਗੀ ਸੀ, ਤੇ ਇਹ ਜਿਹੜੀਆਂ ਇੰਨੇ ਲੋਕ ਸੀ ਜੀ ਉੱਥੇ ਅੰਦਰ ਖੜੇ ਸੀ ਲੋਕ, ਪਾਰਕਿੰਗ ਲਾਟ ਫੁੱਲ ਸੀ ਪੂਰਾ, ਕਾਰਾਂ ਲੋਕਾਂ ਨੇ ਜਾਣੀ ਟੋਰਬਰਮ ਤੋਂ ਦੂਸਰੇ ਪਾਸੇ, ਯਾਨੀ ਇੱਕ ਤਾਂ ਇਹ ਤਾਂ ਹੁਣ ਈਸਟ ਸਾਈਡ ਤੇ ਨਾ ਬ੍ਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ, ਖੜਨ ਨੂੰ ਥਾਂ ਨਹੀਂ ਸੀ ਜਾਣੀ, ਤੇ ਇਸ ਪੱਖੋਂ ਉਹਨਾਂ ਦੀ ਜਿਹੜੀ ਅੰਤਮ ਯਾਤਰਾ ਕਹਿ ਲਓ, ਇਸ ਪੱਖੋਂ ਯੂਨੀਕ ਸੀ, ਵਿਲੱਖਣ ਸੀ, ਵੀ ਉਹਨਾਂ ਨੇ ਕਿਹਾ ਸੀ ਵੀ ਮੇਰੇ ਜਦੋਂ ਮੈਂ ਦੁਨੀਆਂ ਤੋਂ ਤੁਰ ਗਿਆ, ਬਈ ਮੇਰੇ ਜਾਣ ਤੋਂ ਬਾਅਦ ਕੋਈ ਧਾਰਮਿਕ ਕੋਈ ਸਮਾਜਿਕ ਰਸਮ ਨਹੀਂ ਕਰਨੀ। ਖੈਰ ਮੈਂ ਇਸ ਚੱਕਰ ਚ ਨੀ ਪੈਂਦਾ ਕਿਸੇ ਬੰਦੇ ਦੀ ਕੋਈ ਇੱਛਾ ਹੋ ਸਕਦੀ ਹੈ ਵੀ ਮੇਰੇ ਜਾਣ ਤੋਂ ਬਾਅਦ ਧਾਰਮਿਕ ਰਸਮਾਂ ਕਰਨੀ ਹੋਣੀਆਂ ਚਾਹੀਦੀਆਂ ਆਪਾਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਪਰ ਇੱਕ ਆਪਾਂ ਸਪੈਸ਼ਲ ਪਰਸਨੈਲਿਟੀ ਦੀ ਗੱਲ ਕਰ ਰਹੇ ਹਾਂ ਵੀ ਉਹਨਾਂ ਨੇ ਉਹ ਜਿਹੜੀ ਲੋਕਾਂ ਦੀ ਇਕੱਠੀ ਹੋਈ ਭੀੜ ਤੇ ਉਸ ਤੋਂ ਬਾਅਦ ਵੀ ਜਦੋਂ ਮਿਲੀਦਾ ਉਹ ਐਂ ਲੱਗਦਾ ਵੀ ਅੱਜ ਵੀ ਉਹਨਾਂ ਦੀਆਂ ਗੱਲਾਂ ਰੈਲੇਵੈਂਟ ਨੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਦੇ ਵਿੱਚ ਹੈਗੀਆਂ ਨੇ ਬਹੁਤ ਸਾਰੇ ਲੋਕ ਪੰਜਾਬ ਤੋਂ ਆਉਂਦੇ ਸੀ ਬੱਚੇ ਆਉਂਦੇ ਸੀ ਕੋਰ ਹੁੰਦੇ ਉਹਨਾਂ ਨੇ ਜਾਣੀ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਕਦੀ ਸੀ ਕਿਸੇ ਨੂੰ ਕੋਈ ਗਾਈਡੈਂਸ ਦੇਣਾ ਕਾਉਂਸਲਿੰਗ ਕਰਨੀ ਕਿਸੇ ਦੀ ਉਹਦੀ ਜ਼ਿੰਦਗੀ ਬਾਰੇ ਕੰਮਾਂ ਕਾਰਾਂ ਬਾਰੇ ਇੰਨੇ ਕੁ ਲੋਕਾਂ ਦੀ ਉਹਨਾਂ ਨੇ ਮਦਦ ਕੀਤੀ ਸੀ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਉਹ ਮਦਦ ਰਾਹੀਂ ਉਹ ਲੋਕਾਂ ਚ ਜਿਉਂਦੇ ਸੀ ਤੇ ਅਖੀਰਲੇ ਸਮੇਂ ਵੀ ਮੈਨੂੰ ਉਹਨਾਂ ਨੂੰ ਮਤਲਬ ਉਹ ਜਦੋਂ ਉਹ ਇਸ ਦੁਨੀਆਂ ਤੋਂ ਗਏ ਨੇ ਉਸ ਤੋਂ ਕੁਝ ਦਿਨ ਪਹਿਲਾਂ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਹਾਸਪਿਟਲ ਚ ਵੀ ਗਏ ਆ ਕੋਈ ਉਹਨਾਂ ਦੇ ਮਨ ਦੇ ਉੱਤੇ ਕੋਈ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਜਾਣੀ ਇਹੋ ਜਿਹੀ ਕੋਈ ਦਿਮਾਗ ਚ ਕੋਈ ਗੱਲ ਨਹੀਂ ਸੀ ਮਤਲਬ ਬਈ ਮੈਂ ਕਿਸੇ ਨਾਲ ਕੋਈ ਮਾੜਾ ਕੀਤਾ ਕੋਈ ਧੱਕਾ ਕੀਤਾ ਕੋਈ ਵਿਤਕਰਾ ਕੀਤਾ ਬੜੀ ਸੰਤੁਸ਼ਟੀ ਦੀ ਜ਼ਿੰਦਗੀ ਆ ਜਿਹੜੀ ਉਹ ਜਿਉਂ ਕੇ ਗਏ ਨੇ ਦੇਖੋ ਦੋਸਤੋ ਸਾਰਿਆਂ ਨੇ ਤੁਰ ਜਾਣਾ ਪਰ ਸੰਤੁਸ਼ਟੀ ਦੀ ਜ਼ਿੰਦਗੀ ਬਈ ਮਰਨ ਲੱਗਿਆ ਅਫਸੋਸ ਨਾ ਹੋਵੇ ਤੁਹਾਨੂੰ ਹੈਨਾ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂ ਕੇ ਗਏ ਨੇ ਤੇ ਜਿੰਨੀ ਕੁ ਵੀ ਉਹਨਾਂ ਕੋਲੇ ਨੌਲੇਜ ਸੀ ਜਿੰਨੀ ਕੁ ਇਨਫੋਰਮੇਸ਼ਨ ਉਹਨਾਂ ਨੇ ਇਕੱਠੀ ਕੀਤੀ ਪੜ੍ਹਾਉਂਦੇ ਰਹੇ ਨੇ ਇੱਥੇ ਹੈਨਾ ਤੇ ਮਤਲਬ ਆਪਾਂ ਗੱਲ ਕਰ ਹੀ ਰਹੇ ਹਾਂ ਵੀ ਖੁਦ ਲੇਖਕ ਵੀ ਸੀ ਗੀਤ ਵੀ ਲਿਖਦੇ ਸੀ ਗਾਉਂਦੇ ਵੀ ਸੀ ਛੋਟੇ ਹੁੰਦਿਆਂ ਗਾਉਂਦੇ ਰਹਿਣ ਲੱਗ ਗਏ ਕਿਉਂਕਿ ਪਰਿਵਾਰ ਦੇ ਵਿੱਚ ਮਾਹੌਲ ਇਹੋ ਜਿਹਾ ਸੀ ਟੀਚਰ ਲੇਖਕ ਸਾਹਿਤਕਾਰ ਨਾਵਲ ਵੀ ਲਿਖੇ ਨੇ ਪੰਜਾਬੀ ਚ ਵੀ ਲਿਖੇ ਨੇ ਇੰਗਲਿਸ਼ ਦੇ ਵਿੱਚ ਵੀ ਲਿਖੇ ਨੇ ਬੋਲਣ ਦਾ ਤਰੀਕਾ ਸਲੀਕਾ ਇਹੋ ਜਿਹਾ ਸੀ ਉਹਨਾਂ ਦਾ ਵੀ ਮਨ ਮੋਹ ਲੈਂਦੇ ਸੀ ਕਈਆਂ ਨੂੰ ਔਖਾ ਵੀ ਲੱਗਦਾ ਸੀ ਮੈਂ ਦੇਖੋ ਹੁਣ ਅਲੱਗ ਅਲੱਗ ਪੱਖ ਆ ਨਾ ਹੈਨਾ ਕਈਆਂ ਨੂੰ ਚੰਗੇ ਨਹੀਂ ਲੱਗਦੇ ਠੀਕ ਹੈ ਇਹ ਗੱਲ ਠੀਕ ਹੈ ਜੇ ਦੁਨੀਆਂ ਦੇ ਵਿੱਚ ਤੁਹਾਡਾ ਵਿਰੋਧੀ ਹੋਈ ਨਹੀਂ ਹੈ ਤਾਂ ਤੁਸੀਂ ਜ਼ਿੰਦਗੀ ਨਹੀਂ ਜਿਉਂਦੇ ਹਾਂ ਉਹ ਵਿਰੋਧ ਆ ਜਿਹੜਾ ਉਹਨੂੰ ਵਿਅਕਤ ਕਿਵੇਂ ਕਰਨਾ ਬੜੇ ਸਤਿਕਾਰ ਦੇ ਨਾਲ ਤਰੀਕੇ ਦੇ ਨਾਲ ਜਿਹੜਾ ਡਿਫਰੈਂਸ ਆਫ ਓਪੀਨੀਅਨ ਆ ਉਹਨੂੰ ਵਿਅਕਤ ਕਿਵੇਂ ਕਰਨਾ ਉਹ ਇੱਕ ਅਲੱਗ ਗੱਲ ਆ ਪਰ ਲੋਕਾਂ ਦੇ ਮਨਾਂ ਦੇ ਵਿੱਚ ਜੀ ਉਹ ਉਦੋਂ ਵੀ ਵਸੇ ਹੋਏ ਸੀ ਤੇ ਸਾਡੇ ਮਨਾਂ ਚ ਤਾਂ ਅੱਜ ਵੀ ਵਸੇ ਹੋਏ ਨੇ ਦੇਖੋ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਸਾਰੇ ਪਿਆਰ ਕਰਦੇ ਨੇ ਪਰ ਜਿਹੜਾ ਬੰਦਾ ਪਿਆਰ ਅਰਨ ਕਰਦਾ ਆਪਾਂ ਕਹਿ ਲਈਏ ਆਪਣੇ ਬੱਚਿਆਂ ਨੂੰ ਆਪਣੇ ਮਾਂ ਪਿਓ ਨੂੰ ਕੌਣ ਪਿਆਰ ਨਹੀਂ ਕਰਦਾ ਪਰ ਆਪਣੇ ਪਰਿਵਾਰ ਤੋਂ ਬਾਹਰ ਦਾ ਬੰਦਾ ਜਿਹੜਾ ਜਦੋਂ ਤੁਰ ਜਾਂਦਾ ਉਸ ਤੋਂ ਬਾਅਦ ਵੀ ਪਿਆਰ ਸਤਿਕਾਰ ਆ ਜਿਹੜਾ ਉਹ ਬਰਕਰਾਰ ਰਹਿੰਦਾ ਇਹਨੂੰ ਕਹਿੰਦੇ ਆ ਪਿਆਰ ਕਮਾਉਣਾ ਸਤਿਕਾਰ ਕਮਾਉਣਾ ਇਹ ਤਾਂ ਆਪਾਂ ਇਕਬਾਲ ਡਾਮੂਵਾਲ ਜੀ ਦੀ ਗੱਲ ਕਰ ਰਹੇ ਹਾਂ ਅੱਛਾ ਹੁਣ ਤੁਸੀਂ ਡਾਕਟਰ ਬਲਜਿੰਦਰ ਸੇਖੋਂ ਵਾਲੇ ਪਾਸੇ ਆ ਜਾਓ ਪੀਐਚਡੀ ਡਾਕਟਰ ਸੀ ਜੀ ਤੇ ਇੱਥੇ ਆ ਕੇ ਉਹਨਾਂ ਨੇ ਦੁਬਾਰਾ ਫਿਰ ਟੀਚਿੰਗ ਲਾਈਨ ਦੇ ਵਿੱਚ ਗਏ ਇੰਨੇ ਨਰਮ ਇੰਨੇ ਮਿੱਠ ਬੋਲੜੇ ਉਹ ਮਤਲਬ ਐਂ ਲੱਗਦਾ ਸੀ ਵੀ ਕੁਦਰਤ ਨੇ ਉਹਨਾਂ ਦਾ ਕੱਦ ਸੀ ਜਿਹੜਾ ਥੋੜਾ ਜਿਹਾ ਜਾਣੀ ਨੋਰਮਲ ਹਾਈਟ ਜਿਵੇਂ ਕਹਿੰਦਾ ਉਹਨਾਂ ਛੋਟਾ ਸੀ ਪਰ ਹੈਰਾਨ ਹੋਈਦਾ ਸੀ ਵੀ ਬਈ ਕੁਦਰਤ ਨੇ ਨਾ ਜੇ ਉਹਨਾਂ ਦਾ ਕੱਦ ਆ ਜਿਹੜਾ ਛੋਟਾ ਰੱਖਤਾ ਤੇ ਉਹਨਾਂ ਦੀ ਪਰਸਨੈਲਿਟੀ ਇੰਨੀ ਵੱਡੀ ਬਣਾਤੀ ਆ ਇੰਨੀ ਵੱਡੀ ਬਣਾਤੀ ਜਾਣੀ ਉਹ ਤਾਂ ਐਂ ਕਹਿ ਲਈਏ ਵੀ ਵੱਡਾ ਜਿਵੇਂ ਬੋਹੜ ਦਾ ਦਰਖਤ ਹੁੰਦਾ ਵੀ ਇੰਨੀ ਨੌਲੇਜ ਚੱਕੀ ਫਿਰਦੇ ਸੀ ਆਪਦੇ ਦਿਮਾਗ ਦੇ ਵਿੱਚ ਤੇ ਐਂ ਨੌਲੇਜ ਫਾਲਤੂ ਦੀ ਨੌਲੇਜ ਨਹੀਂ ਉਹ ਨੌਲੇਜ ਜਿਹੜੀ ਲੋਕਾਂ ਦੇ ਕੰਮ ਆ ਸਕੇ ਮਤਲਬ ਕਈ ਵਾਰੀ ਕੀ ਹੁੰਦਾ ਸੀ ਜਦੋਂ ਕਿਸੇ ਸਵਾਲ ਦਾ ਜਵਾਬ ਨਹੀਂ ਸੀ ਲੱਭਦਾ ਜਿਵੇਂ ਤੁਸੀਂ ਗੂਗਲ ਸਰਚ ਕਰਦੇ ਹੋ ਨਾ ਹੁਣੇ ਵਿਕੀਪੀਡੀਆ ਦੇਖਦੇ ਹੋ ਫਿਰ ਗੱਲ ਇਹ ਹੁੰਦੀ ਸੀ ਵੀ ਫਿਰ ਡਾਕਟਰ ਸਾਹਿਬ ਨੂੰ ਪੁੱਛ ਲਓ ਹਨਾ ਇੱਥੇ ਆਪਣੇ ਰੇਡੀਓ ਤੇ ਵੀ ਆਉਂਦੇ ਰਹੇ ਆ ਵੱਖਰੇ ਐਂਗਲ ਤੋਂ ਗੱਲ ਕਰਨੀ ਬੜੇ ਤਰੀਕੇ ਨਾਲ ਦੇਖੋ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਨੇ ਨਾ ਖਾਸ ਕਰਕੇ ਜਿਹੜੇ ਪੀਐਚਡੀ ਕਰ ਜਾਂਦੇ ਨੇ ਮਾਸਟਰ ਡਿਗਰੀ ਕਰ ਗਏ ਪੀਐਚਡੀ ਕਰ ਗਏ ਜਿਹੜੇ ਕਿਸੇ ਖਾਸ ਵਿਸ਼ੇ ਦੇ ਵਿੱਚ ਮਹਾਰਤ ਹਾਸਲ ਕਰ ਦਿੰਦੇ ਨੇ ਕਰ ਜਾਂਦੇ ਨੇ ਆਮ ਕਰਕੇ ਵੇਖਿਆ ਗਿਆ ਵੀ ਉਹਨਾਂ ਦੀ ਜਿਹੜੀ ਵੋਕੈਬਲਰੀ ਆ ਜਿਹੜੀ ਭਾਸ਼ਾ ਨਾ ਉਹ ਥੋੜੀ ਜਿਹੀ ਇਸ ਤਰ੍ਹਾਂ ਦੀ ਹੁੰਦੀ ਆ ਉਹ ਆਮ ਲੋਕਾਂ ਨਾਲੋਂ ਟੁੱਟ ਜਾਂਦੀ ਆ ਪਰ ਸਦਕੇ ਜਾਈਏ ਡਾਕਟਰ ਬਲਜਿੰਦਰ ਸੇਖ ਹੁੰਦੇ ਜੀ ਉਹਨਾਂ ਦੀ ਉਹ ਹੀ ਠੇਠ ਪੰਜਾਬੀ ਬੋਲੀ ਔਖੀ ਤੋਂ ਔਖੀ ਗੱਲ ਵੀ ਉਹਨਾਂ ਨੇ ਬੜੇ ਆਰਾਮ ਦੇ ਨਾਲ ਪਿਆਰ ਦੇ ਨਾਲ ਇੰਨੇ ਵਧੀਆ ਤਰੀਕੇ ਨਾਲ ਸਮਝਾਉਣੀ ਬਈ ਦਿਮਾਗ ਚ ਵਸ ਜਾਣੀ ਦਿਮਾਗ ਨੇ ਕਹਿਣਾ ਹਾਂ ਹਾਂ ਯਾਰ ਕਿਆ ਬਾਤ ਹੈ ਆਹੀ ਜਵਾਬ ਮੈਂ ਸੋਚਦਾ ਸੀ ਮੈਨੂੰ ਨਾ ਕਹਿਣਾ ਨਹੀਂ ਸੀ ਆਉਂਦਾ ਬਸ ਡਾਕਟਰ ਸਾਹਿਬ ਨੇ ਮੈਨੂੰ ਕਹਿਣ ਦਾ ਵੱਲ ਦੱਸਤਾ ਪੰਜਾਬੀ ਦੇ ਵਿੱਚ ਹਰ ਗੱਲ ਬਾਰੇ ਉਹਨਾਂ ਦਾ ਇੱਕ ਜਿਹੜਾ ਵਿਗਿਆਨਕ ਐਂਗਲ ਤੋਂ ਜਿਹੜਾ ਨਜ਼ਰੀਆ ਸੀ ਉਹ ਅੱਜ ਵੀ ਯਾਦ ਆ, ਉਹਨਾਂ ਦਾ ਚਿਹਰਾ ਵੀ ਯਾਦ ਆ, ਹੈਨਾ। ਮੈਨੂੰ ਕਈ ਵਾਰੀ ਮਾਫੀ ਚਾਹੁੰਦਾ ਮੈਂ ਕਿਸੇ ਨੂੰ ਗੱਲ ਮਾੜੀ ਲੱਗੇ, ਮੈਂ ਕਈ ਵਾਰੀ ਜਿਹੜੇ ਤਰੱਕੀ ਸੋਸਾਇਟੀ ਵਾਲੇ ਨੇ ਇਹਨਾਂ ਨੂੰ ਕਹਿੰਦਾ ਹੁੰਦਾ ਤੁਹਾਡੇ ਤੋਂ ਨਾ ਜਿਹੜੇ ਵਧੀਆ ਸਿਆਣੇ ਇਨਸਾਨ ਆ ਉਹਨਾਂ ਨੂੰ ਸਾਂਭਿਆ ਨਹੀਂ ਗਿਆ, ਹੈਨਾ, ਉਹਨਾਂ ਤੋਂ ਜਿਹੜੀ ਨੌਲੇਜ ਸੀ ਉਹਨਾਂ ਕੋਲੇ ਉਹ ਇਕੱਠੀ ਕਰਕੇ ਤੁਸੀਂ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ। ਕਈ ਵਾਰ ਮੇਰੇ ਤੇ ਤਵਾ ਵੀ ਲਾਉਂਦੇ ਨੇ, ਹੈਨਾ। ਡਾਕਟਰ ਬਲਜਿੰਦਰ ਸੇਖੋਂ ਵਰਗਾ ਇਨਸਾਨ ਤਰੱਕੀ ਸੋਸਾਇਟੀ ਵਾਲਿਆਂ ਕੋਲੇ ਰਿਹਾ, ਪਰ ਇਹ ਜਿਹੜੇ ਤਰੱਕੀ ਸੋਸਾਇਟੀ ਵਾਲੇ ਨੇ ਨਾ ਚੰਗੇ ਬਹੁਤ ਨੇ, ਇਹ ਵੀ ਗੱਲ ਨਹੀਂ, ਮੈਂ ਹੁਣ ਓਪਨਲੀ ਗੱਲ ਕਰ ਰਿਹਾ, ਪਰ ਕੱਟੜ ਨੇ ਕਈ ਵਾਰੀ, ਮਤਲਬ ਉਹ ਉਹਨਾਂ ਤੋਂ ਉਨਾ ਫਾਇਦਾ ਨਹੀਂ ਲੈ ਸਕੇ ਸਾਡੇ ਸਮਾਜ ਨੂੰ ਇਹੋ ਜਿਹੇ ਇਨਸਾਨਾਂ ਦੀ। ਇਹ ਤਾਂ ਡਾਕਟਰ ਬਲਜਿੰਦਰ ਸੇਖੋਂ, ਈਵਨ ਜਿਹੜੇ ਇਕਬਾਲ ਡਾਮੂ ਵਾਲੀਆ ਜੀ ਵੀ ਨੇ, ਉਹਨਾਂ ਤੋਂ ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਹੋਰ ਜਿਹੜੀਆਂ ਆਪਣੇ ਆਪ ਨੂੰ ਅਗਾਂਹ ਵਧੂ ਕਹਾਉਂਦੀਆਂ ਨੇ, ਉਹਨਾਂ ਤੋਂ ਉਨਾ ਬੈਨੀਫਿਟ ਨਹੀਂ ਲੈ ਸਕੀਆਂ। ਮੈਂ ਨਿੱਜੀ ਬੈਨੀਫਿਟ ਦੀ ਗੱਲ ਨਹੀਂ ਕਰ ਰਿਹਾ, ਮੈਂ ਸਮਾਜਿਕ ਬੈਨੀਫਿਟ ਦੀ ਗੱਲ ਕਰ ਰਿਹਾ। ਸਮਾਜਿਕ ਬੈਨੀਫਿਟ ਦੇ ਵਿੱਚ ਕੀ ਹੁੰਦਾ, ਮਤਲਬ ਕਿਸੇ ਬੰਦੇ ਦਾ ਟੈਲੈਂਟ, ਇੰਟਲੈਕਟ, ਕਿਸੇ ਬੰਦੇ ਦੀ ਜਿਹੜੀ ਵਿਦਿਆ, ਉਹਦਾ ਗੱਲਬਾਤ ਕਰਨ ਦਾ ਤਰੀਕਾ, ਉਹ ਆਮ ਲੋਕਾਂ ਤੱਕ ਪਹੁੰਚਾ ਕੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੋਹਣਾ, ਸੌਖਾ ਬਣਾਉਣਾ, ਸਰਲ ਬਣਾਉਣਾ, ਆਮ ਲੋਕਾਂ ਦੇ ਵਿੱਚ ਇੱਕ ਚਿਣਗ ਜਿਹੜੀ ਹੈਗੀ ਆ ਉਹ ਜਗਾਉਣੀ, ਬਈ ਤੁਸੀਂ ਨਾ ਆਪਣੀ ਜ਼ਿੰਦਗੀ ਦੇ ਜਿਹੜੇ ਫੈਸਲੇ ਆ ਉਹ ਧਿਆਨ ਨਾਲ ਲੈਣ ਲੱਗੋ, ਸੋਚ ਸਮਝ ਕੇ, ਲਕੀਰ ਦੇ ਫਕੀਰ ਨਾ ਬਣੋ। ਮੈਂ ਇਸ ਪੱਖੋਂ ਕਹਿ ਰਿਹਾ, ਹੋਰ ਮੈਂ ਕੋਈ ਹੋਰ ਨਹੀਂ ਗੱਲ ਕਰ ਰਿਹਾ, ਹੈਨਾ। ਇਹ ਮੈਨੂੰ ਇਤਰਾਜ਼ ਪਹਿਲਾਂ ਵੀ ਰਿਹਾ, ਹੁਣ ਵੀ ਰਹੂਗਾ, ਅਗਾਂਹ ਵੀ ਰਹੂਗਾ, ਬਈ ਜਿਹੜੇ ਸਾਡੇ ਸਮਾਜ ਦੇ ਇਹ ਚੰਗੇ ਸਿਆਣੇ ਲੋਕ ਹੁੰਦੇ ਨੇ ਨਾ, ਜਿਹੜੀਆਂ ਅਗਾਂਹ ਵਧੂ ਆਰਗੇਨਾਈਜੇਸ਼ਨ ਹੁੰਦੀਆਂ ਨੇ, ਕਈ ਵਾਰੀ ਉਹਨਾਂ ਦਾ ਫਾਇਦਾ ਨਹੀਂ ਲੈਂਦੀਆਂ, ਕਈ ਵਾਰੀ ਉਹ ਕੱਟੜ ਹੋ ਜਾਂਦੇ ਨੇ, ਉਹਨਾਂ ਨੂੰ ਐਂ ਲੱਗਦਾ ਵੀ ਬਸ ਜਥੇਬੰਦਕ ਢਾਂਚਾ ਤੁਹਾਨੂੰ ਪਤਾ ਵੀ ਇਹੋ ਜਿਹਾ ਹੁੰਦਾ, ਇਹ ਸਾਰੇ ਪਾਸੇ ਹੀ ਆ ਜੀ, ਇਹ ਪੋਲੀਟਿਕਸ ਦੇ ਵਿੱਚ, ਰਿਲੀਜੀਅਸ ਆਰਗੇਨਾਈਜੇਸ਼ਨ ਦੇ ਵਿੱਚ, ਸੋ ਕਾਲਡ ਲੈਫਟਿਸਟ ਹੋਏ, ਕਾਮਰੇਡ ਕਹਿ ਲਓ ਤੁਸੀਂ, ਤਰਕਸ਼ੀਲ ਕਹਿ ਲਓ, ਕੱਟੜ ਤਾਂ ਇੰਨੀ ਆ ਵੀ ਉਹ ਕਈ ਵਾਰੀ ਜਿਹੜਾ ਵਿਦਵਾਨ ਬੈਠਾ ਹੁੰਦਾ ਨਾ, ਜਿਹੜਾ ਆਪਣੇ ਆਪ ਨੂੰ ਸਮਰਪਣ ਕਰ ਦਿੰਦਾ ਆਪਣੇ ਆਪ ਦਾ, ਉਹਦਾ ਉਹਨਾਂ ਫਾਇਦਾ ਨਹੀਂ ਲੈ ਸਕਦੀਆਂ, ਬਸ ਉਹਦੇ ਤੇ ਦਵਾ ਦੁਵਾ ਜਾ ਲਾਉਣ ਲੱਗ ਜਾਂਦੀ। ਅਖੀਰ ਦੇ ਵਿੱਚ ਬੰਦਾ ਜਿਹੜਾ ਸੋਚਦਾ ਵੀ ਮੈਂ ਨਾ ਆਪ ਹੀ ਕੰਮ ਕੁੰਮ ਕਰੀ ਜਾਵਾਂ ਮਾੜਾ ਮੋਟਾ, ਤੇ ਕਿਉਂਕਿ ਇਹ ਡਿਸਿਪਲਿਨ ਜ਼ਿਆਦਾ ਲਾ ਦਿੰਦੀਆਂ, ਹੈਨਾ, ਇਸ ਕਰਕੇ। ਖੈਰ, ਮੇਰੀ ਗੱਲ ਦਾ ਬੁਰਾ ਨਾ ਮਨਾਇਓ, ਮੈਨੂੰ ਜਿਹੜੀ ਗੱਲ ਠੀਕ ਲੱਗੀ ਮੈਂ ਕਹਿਤੀ ਆ, ਜੇ ਮੇਰੀ ਗੱਲ 'ਚ ਕੋਈ ਗਲਤੀ ਹੋਈ ਤੇ ਕੋਈ ਨਹੀਂ, ਤੁਸੀਂ ਇਹ ਤੇ ਆ ਕੇ ਕਹਿ ਵੀ ਸਕਦੇ ਹੋ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਡਾਕਟਰ ਬਲਜਿੰਦਰ ਸੇਖੋਂ ਤੇ ਇਕਬਾਲ ਡਾਮੂ ਵਾਲੀਆ ਜੀ, ਇਹ ਇਹੋ ਜਿਹੇ ਹੀਰੇ ਸੀ ਜਿਨ੍ਹਾਂ ਦੀ ਚਮਕ ਆ ਨਾ ਜਿਹੜੀ, ਉਹ ਅੱਜ ਵੀ ਉਵੇਂ ਹੀ ਆ, ਉਵੇਂ ਹੀ ਰੈਲੇਵੈਂਟ ਆ, ਇਹ ਚਮਕ ਰਹਿਣੀ ਆ। ਜਿਨ੍ਹਾਂ ਨੇ ਉਹਨਾਂ ਦੀਆਂ ਲਿਖਤਾਂ ਪੜ੍ਹਨੀਆਂ ਨੇ, ਹੁਣ ਵੀ ਪੜ੍ਹ ਲਓ, ਫੇਸਬੁੱਕ ਦੇ ਉੱਤੇ ਪਈਆਂ ਨੇ। ਮੈਂ ਥੋੜੀ ਦੇਰ ਪਹਿਲਾਂ ਡਾਕਟਰ ਬਲਜਿੰਦਰ ਸੇਖੋਂ ਦਾ ਲੇਖ ਆ ਜਿਹੜਾ ਉਹ ਪੜ੍ਹ ਰਿਹਾ ਸੀ, ਉਹ ਸੀਗਾ ਜੀਵਨ ਤੇ ਮੌਤ ਬਾਰੇ ਸੀਗਾ। ਹੁਣ ਤੁਸੀਂ ਕਹੋਗੇ ਇਹ ਕਿੱਡੀ ਗੱਲ ਆ, ਜਿਉਂਦਾ ਤਾਂ ਬੰਦਾ ਜਿਉਂਦਾ, ਮਰ ਗਿਆ ਤਾਂ ਮਰ ਗਿਆ, ਨਾ ਐਡੀ ਗੱਲ ਨਹੀਂ ਹੈਗੀ ਆ ਸੌਖੀ। ਮੌਤ ਕੀ ਆ, ਜੀਵਨ ਕੀ ਆ, ਹੈਨਾ, ਜਿਉਂਦੀਆਂ ਚੀਜ਼ਾਂ ਕਿਹਨੂੰ ਕਹਿੰਦੇ ਆ, ਹੈਨਾ, ਇਹ ਕੀ ਵਰਤਾਰਾ ਹੈ, ਕੁਦਰਤ ਕੀ ਆ, ਇਹ ਸਾਰੇ ਕਾਸੇ ਬਾਰੇ ਉਹਨਾਂ ਦੇ ਵਿਚਾਰ ਆ ਜਿਹੜੇ ਪੜ੍ਹਨ ਵਾਲੇ, ਹੋਰ ਵੀ ਬਹੁਤ ਕੁਛ ਪੜ੍ਹਨ ਵਾਲਾ, ਹੈਨਾ। ਹਰੇਕ ਬੰਦੇ ਚ ਕੋਈ ਨਾ ਕੋਈ ਗੁਣ ਹੁੰਦਾ ਦੋਸਤੋ, ਸਧਾਰਨ ਤੋਂ ਸਧਾਰਨ ਬੰਦਾ ਵੀ ਹੈ ਨਾ ਜਿਹੜਾ, ਉਹਦੇ ਚ ਇਹੋ ਜਿਹੇ ਵਿਲੱਖਣ ਗੁਣ ਹੁੰਦੇ ਨੇ, ਜਾਂ ਇਹ ਕਹਿ ਲਓ ਕੁਦਰਤ ਨੇ ਇਹੋ ਜਿਹੇ ਗੁਣ ਭਰੇ ਨੇ। ਪ੍ਰੋਬਲਮ ਇਹ ਆ ਸਾਡੇ ਸਮਾਜ ਦੀ, ਉਹ ਗੁਣਾ ਜਿਹੜੇ ਨੇ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਦਾ। ਕਾਸ਼ ਸਾਨੂੰ ਇਹ ਵਾਲਾ ਆ ਜੇ ਨਾ, ਹੈਨਾ, ਕਾਸ਼ ਅਸੀਂ ਆਪਣੇ ਆਪ ਦੇ ਵਿੱਚ ਪਿਆ ਗੁਣ ਜਿਹੜਾ ਪਛਾਣ ਲਈਏ, ਤੇ ਉਹ ਗੁਣ ਪਛਾਣ ਕੇ ਅਸੀਂ ਮਾਨਵਤਾ ਦੀ ਸੇਵਾ ਕਰ ਸਕੀਏ। ਮੇਰਾ ਖਿਆਲ ਇਦੋਂ ਵੱਡਾ ਹੋਰ ਕੋਈ ਕੰਮ ਨਹੀਂ ਹੈਗਾ, ਹੈਨਾ। ਵੈਸੇ ਤਾਂ ਸਾਡੇ ਲਿਟਰੇਚਰ ਦੇ ਵਿੱਚ ਬਹੁਤ ਕੁਛ ਹੈਗਾ, ਪਰ ਪ੍ਰੋਬਲਮ ਇਹ ਆ ਵੀ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ ਹੈ, ਹੈਨਾ। ਅੱਛਾ, ਮੈਂ ਇਹ ਨਹੀਂ ਕਹਿੰਦਾ ਵੀ ਕਿਤਾਬਾਂ ਮਤਲਬ ਸਾਰਾ ਦਿਨ ਹੀ ਪੜ੍ਹੀ ਜਾਓ, ਕਿਤੇ ਨਾ ਕਿਤੇ ਕੋਈ ਵਧੀਆ ਚੰਗੀ ਕਿਤਾਬ ਆ ਜਿਹੜੀ ਪੜ੍ਹੀਏ, ਹੈਨਾ। ਕੋਈ ਅੱਜ ਕੱਲ੍ਹ ਤਾਂ ਚਲੋ ਪੋਡਕਾਸਟ ਨੇ, ਪੋਡਕਾਸਟ ਸੁਣ ਲਓ ਕਿਸੇ ਦਾ, ਆਡੀਓ ਬੁੱਕਸ ਨੇ, ਆਪਾਂ ਇੱਕ ਦਿਨ ਗੱਲ ਕੀਤੀ ਸੀ ਵੀ ਨਹੀਂ ਵੀ ਪੜ੍ਹੀ ਜਾਂਦੀ, ਕਾਰ 'ਚ ਜਾ ਰਹੇ ਹਾਂ 2-3 ਘੰਟੇ, ਹੈਨਾ, ਕਾਰ 'ਚ ਜਾਂਦੇ ਵੀ ਫੋਨ ਆ ਜਿਹੜਾ ਇੰਡੀਆ ਨੂੰ ਲਾ ਲੈਂਦੇ ਨੇ, ਉਹ ਭਗਵੰਤ ਮਾਨ ਦੀ ਵੀਡੀਓ ਦਾ ਕੀ ਬਣਿਆ, ਉਹ ਬਾਦਲ ਸਾਹਿਬ ਕੀ ਕਰ ਰਹੇ ਨੇ, ਉਹ ਮਜੀਠੀਆ ਸਾਹਿਬ ਨੇ ਕਿਹਦਾ ਬਿਆਨ ਕੀਤਾ, ਇੱਥੋਂ ਜਾਂਦਿਆਂ ਜਾਂਦਿਆਂ ਤਾਂ ਉਹ ਮਤਲਬ ਨੌਰਥ ਵੇ ਤੱਕ ਪਹੁੰਚ ਜਾਂਦੇ ਨੇ, ਟਰੱਕਾਂ ਵਾਲੇ ਇੱਥੋਂ ਜਾਂਦੇ ਜਾਂਦਿਆਂ ਟਿਮਲ ਤੱਕ ਪਹੁੰਚ ਜਾਂਦੇ ਨੇ, ਜੇ ਭਗਵੰਤ ਮਾਨ ਵਾਲੀ ਵੀਡੀਓ ਦੀ ਗੱਲ ਚੱਲਦੀ ਹੁੰਦੀ ਹੈ। ਉਹ ਕੋਈ ਹੋਰ ਕੁਛ ਵੀ ਪੜ੍ਹ ਲਿਆ ਕਰੋ, ਸੁਣ ਲਿਆ ਕਰੋ, ਹੈਨਾ। ਆਡੀਓ ਬੁੱਕਸ ਨੇ ਜਿਹੜੀਆਂ ਉਹ ਸੁਣ ਲਓ, ਕਿਸੇ ਦਾ ਯੂਟਿਊਬ ਤੇ ਲੈਕਚਰ ਸੁਣ ਲਓ, ਹੈਨਾ। ਕੋਈ ਦੇਖੋ ਮੈਂ ਕੱਲਾ ਵਿਗਿਆਨ ਧਾਰਮਿਕ ਗੱਲਾਂ ਸੁਣ ਲਓ, ਬਾਬੇ ਨਾਨਕ ਦੀ ਕੁਦਰਤ ਬਾਰੇ ਕੀਤੀ ਹੋਈ ਵਿਆਖਿਆ ਸੁਣ ਲਓ, ਜਪਜੀ ਸਾਹਿਬ ਦੀ ਵਿਆਖਿਆ ਸੁਣ ਲਓ, ਗੁਰੂ ਗ੍ਰੰਥ ਦਰਪਣ .com ਵੈਬਸਾਈਟ ਆ ਜਿਹੜੀ ਉਹ ਕੁਛ ਵੀ ਪੜ੍ਹੋ ਨਾ, ਪਤਾ ਤਾਂ ਲੱਗੇ ਸਾਨੂੰ ਆਪਣੀ ਹਿਸਟਰੀ ਦਾ, ਮਾਨਵਤਾ ਦੀ ਹਿਸਟਰੀ ਦਾ। ਚਲੋ ਫਿਰ ਮਤਲਬ ਜੇ ਤੁਸੀਂ ਆਡੀਓ ਬੁੱਕ ਸੁਣੀਆਂ, ਜੀਵਨ ਕਿਵੇਂ ਪੈਦਾ ਹੋਇਆ ਧਰਤੀ ਤੇ, ਹਨਾ, ਬ੍ਰਹਿਮੰਡ ਕਿਹੋ ਜਿਹਾ, ਥੋੜਾ ਬਹੁਤ ਆਪਣੀ ਜ਼ਿੰਦਗੀ ਬਾਰੇ, ਸਿਹਤ ਬਾਰੇ ਹੀ ਪੜ੍ਹ ਲਿਆ ਕਰੀਏ, ਚਲੋ ਹਨਾ ਸੁਣ ਲਿਆ ਕਰੀਏ, ਪੜ੍ਹ ਲਿਆ ਨੀ ਕਰਨਾ। ਤਾਂ ਇਹ ਜਿਹੜੇ ਦੋ ਇਨਸਾਨ ਜਿਨ੍ਹਾਂ ਦੀ ਮੈਂ ਗੱਲ ਕੀਤੀ ਆ ਨਾ, ਇਹ ਇਸ ਪੱਖੋਂ ਨਾ ਹਿੰਮਤ ਹੀ ਬਹੁਤ ਸੀ। ਜਦੋਂ ਵੀ ਇਹਨਾਂ ਨੂੰ ਰੇਡੀਓ ਤੇ ਮਾੜੀ ਜਿਹੀ ਗੱਲ ਕਰਨੀ, ਇਹਨਾਂ ਨੇ ਕਹਿਣਾ ਉਹ ਚਰਨਜੀਤ ਤੂੰ ਨਾ ਆਹ ਵਿਸ਼ਾ ਲੈ ਕੇ ਆਈ। ਮੈਂ ਵਿਜ਼ਨ ਟੀਵੀ ਤੇ 2009 ਤੋਂ ਪ੍ਰੋਗਰਾਮ ਕਰਦਾ, ਰੇਡੀਓ ਤਾਂ ਇੱਥੇ ਸ਼ੋਅ ਤਾਂ ਕਰਦੇ ਹੀ ਕਰਦੇ ਆ, ਚਲੋ ਹੋਰ ਜਿਹੜੇ ਟੀਵੀ ਸਟੇਸ਼ਨ ਨੇ ਉਹਨਾਂ ਤੇ ਲਾਈਵ ਸ਼ੋਅ ਮੈਂ ਕਰਦਾ ਰਿਹਾ ਕਈ ਕਈ ਸਾਲ, ਹਨਾ, ਤੇ ਫਿਰ ਸਾਡੀ ਗੱਲ ਅਕਸਰ ਚੱਲਦੀ ਹੁੰਦੀ ਸੀ। ਇਹਨਾਂ ਨੇ ਕਹਿਣਾ ਆਹ ਵਿਸ਼ਾ ਨਾ ਜਿਹੜਾ, ਆਹ ਵਿਸ਼ਾ ਡੂੰਘਿਆਈ ਨਾਲ ਪੜ੍ਹ, ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਫਿਰ ਇਹਨਾਂ ਨੇ ਡਿਸਕਸ ਕਰਨੀ, ਹਨਾ। ਮਤਲਬ ਸਿੱਖਣ ਦਾ ਸਿੱਖਣ ਦੀ ਮਨ ਦੇ ਵਿੱਚ ਇੰਨੀ ਚਾਹਨਾ ਹੁੰਦੀ ਸੀ ਵੀ ਉਹ ਭੁੱਖ ਇਹਨਾਂ ਤੋਂ ਪੂਰੀ ਹੁੰਦੀ ਸੀ। ਅੱਛਾ ਫਿਰ ਜਿਹੜੀ ਵੱਡੀ ਗੱਲ ਇਹ ਆ ਬਈ, ਹੁਣ ਜਿਹੜਾ PhD ਕਰ ਗਿਆ, ਜਿਹੜਾ ਪੜ੍ਹ ਗਿਆ, ਜਿਹੜਾ ਬੱਚਿਆਂ ਨੂੰ ਪੜ੍ਹਾ ਰਿਹਾ, ਟੀਚਰ ਆ, ਪਤਾ ਤਾਂ ਸਾਰਿਆਂ ਨੂੰ ਹੁੰਦਾ, ਪਰ ਉਹ ਸਿਖਾਉਣ ਦਾ ਵੀ ਇੱਕ ਵੱਲ ਹੁੰਦਾ ਨਾ। ਇਹ ਦੋਨੇ ਸੱਜਣਾ ਕੋਲੇ ਸਿਖਾਉਣ ਦਾ ਵੱਲ ਇਹ ਜਿਹਾ ਹੁੰਦਾ ਸੀ ਵੀ ਗੱਲ ਇਹਨਾਂ ਦੀ ਕਹੀ ਹੋਈ ਨਾ ਇਹ ਦਿਮਾਗ ਚ ਵੜ, ਮਤਲਬ ਤੁਸੀਂ ਇਹ ਕਹਿ ਲਓ ਬਈ ਬੱਚਾ ਇੱਕ, ਹਨਾ, ਇੱਕ ਤਾਂ ਹੁਣ ਬੱਚਾ ਉਹ ਬੇਰੀ ਆ, ਬੇਰੀ ਦੇ ਉੱਤੇ TC ਤੇ ਬੇਰ ਨੇ, ਹਨਾ, ਉਹ ਬੱਚਾ ਪਹੁੰਚ ਹੀ ਨਹੀਂ ਸਕਦਾ TC ਤੇ ਬੇਰਾਂ ਨੇ ਕੀ ਕਰਨਾ ਜੇ ਬੱਚੇ ਨੂੰ ਮਿਲਣਗੇ ਨਾ। ਇੱਕ ਹੈਗਾ ਬੇਰੀ ਆ ਜਿਹੜੀ ਉਹ ਲਿਖੀ ਹੋਈ ਆ, ਬੱਚਾ ਮਾੜਾ ਜਾ ਉਹਦਾ ਟਾਣਾ ਜਾ ਹਿਲਾਉਂਦਾ, ਬੇਰਾ ਡਿੱਗਦੇ ਨੇ। ਮਤਲਬ ਇਹਨਾਂ ਨੂੰ ਇਹ ਸ਼ੁਰੂ ਕਰਨ ਦੀ ਗੱਲ ਹੁੰਦੀ ਸੀ ਵੀ ਜਿਹੜਾ ਮਾੜਾ ਜਿਹਾ ਗੱਲ ਤੁਸੀਂ ਸ਼ੁਰੂ ਕਰ ਲਈ, ਬਸ ਇਹਨਾਂ ਨੇ ਨਾ ਜਿਵੇਂ ਬੇਰ ਡਿੱਗਦੇ, ਗਿਆਨ ਦੀਆਂ ਗੱਲਾਂ ਐਂ ਡਿੱਗੀ ਜਾਂਦੀਆਂ ਸੀ, ਬੰਦਾ ਚੁਗੀ ਜਾਵੇ, ਬੰਦਾ ਚੁਗਦਾ ਥੱਕ ਜਾਂਦਾ ਸੀ। ਪਰ ਇਹ ਗੱਲਾਂ ਸੁਣਾਉਂਦੇ, ਜਿਹੜੇ ਅਕਲ ਦੀਆਂ, ਗਿਆਨ ਦੀਆਂ, ਜ਼ਿੰਦਗੀ ਦੀਆਂ ਗੱਲਾਂ ਸੁਣਾਉਂਦੇ ਨਾ, ਇਹ ਥੱਕਦੇ ਨਹੀਂ ਸੀ ਦੋਨੋਂ ਇਨਸਾਨ। ਭਾਵੇਂ ਮੇਰੇ ਨਿੱਜੀ ਪਰਿਵਾਰ ਦੇ ਵਿੱਚੋਂ ਹੈ ਨਹੀਂ ਸੀ, ਪਰ ਮੇਰਾ ਇਹਨਾਂ ਨਾਲ ਪਿਆਰ ਸਤਿਕਾਰ ਸੀ ਜਿਹੜਾ ਉਹ ਇੰਨਾ ਜ਼ਿਆਦਾ ਸੀ, ਉਹਦੀ ਕੋਈ ਮੈਂ ਲਿਮਿਟ ਨਹੀਂ ਦੱਸ ਸਕਦਾ। ਤੁਹਾਡਾ ਵੀ ਬਹੁਤ ਹੋਊਗਾ। ਇਹ ਜੋ ਸੱਜਣ ਸਾਡੇ ਸਮਾਜ ਚ ਬਹੁਤ ਥੋੜੇ ਹੁੰਦੇ ਨੇ, ਇਹ ਉਹ ਇਨਸਾਨ ਸੀ ਜਿਹੜੇ ਕਿਸੇ ਦੀ ਤਰੱਕੀ ਤੇ ਖੁਸ਼ ਹੁੰਦੇ ਸੀ, ਇਹੋ ਜਿਹੇ ਇਨਸਾਨ ਸੀ ਜਿਹੜੇ ਜੇ ਕਿਸੇ ਨਾਲ ਕੋਈ ਕੰਮ ਦੀ, ਗਿਆਨ ਦੀ ਗੱਲ ਸਾਂਝੀ ਕਰਦੇ ਸੀ ਨਾ, ਇਹ ਸਾਂਝੀ ਕਰਕੇ ਖੁਸ਼ ਹੁੰਦੇ ਸੀ। ਕਈ ਤਾਂ ਇਹ ਕਹਿੰਦੇ ਹੁੰਦੇ ਨਾ, ਕਈ ਸਾਡੇ ਸਮਾਜ ਚ ਇਹੋ ਜਿਹੇ ਲੋਕ ਨੇ, ਉਹ ਕਹਿਣਗੇ ਨਾ ਕੋਈ ਜਿਹੜਾ ਵਧੀਆ ਸਕਿੱਲ ਆ ਨਾ ਕਿਸੇ ਨੂੰ ਦੱਸੀਦਾ ਨਹੀਂ ਹੁੰਦਾ। ਬਿਜ਼ਨਸ ਵਾਲੇ ਆਮ ਕਰਕੇ ਜਿਹੜੇ ਬਿਜ਼ਨਸ ਮਾਈਂਡਡ ਹੁੰਦੇ ਨਾ, ਉਹ ਇਸ ਤਰ੍ਹਾਂ ਕਹਿੰਦੇ ਹੁੰਦੇ ਨੇ, ਉਹਨੇ ਨੀ ਆਹ ਸਕਿੱਲ ਨਾ ਕਿਸੇ ਨਾਲ ਸਾਂਝਾ ਨਹੀਂ ਕਰੀਦਾ, ਹੈਨਾ। ਇਹ ਫਿਰ ਜੇ ਸਕਿੱਲ ਉਹਦੇ ਕੋਲ ਚੱਲੇਗਾ ਤਾਂ ਸਾਡੇ ਕੋਲ ਕੀ ਰਹੂਗਾ, ਜਾਂ ਫਿਰ ਉਹ ਤੁਹਾਨੂੰ ਪਤਾ ਕਈ ਸਾਧਾਂ ਦੇ ਚੇਲੇ ਨੇ, ਉਹ ਮੰਤਰ ਦੱਸਦੇ ਨੇ, ਉਹ ਕਹਿੰਦੇ ਨਾ, ਪਤਾ ਨੀ ਹੁਣ ਮੈਨੂੰ ਪੂਰਾ ਚੰਗੀ ਤਰ੍ਹਾਂ ਦਾ ਯਾਦ ਨੀ ਹੈਗਾ ਕੀ ਮੰਤਰ ਸੀਗਾ, ਇਹ ਡੇਰੇ ਵਾਲਿਆਂ ਨੇ ਮੰਤਰ ਦਿੱਤੇ ਹੁੰਦੇ ਨੇ ਕਈਆਂ ਨੇ, ਉਹ ਕਹਿੰਦੇ ਨਾ ਵੀ ਤੁਸੀਂ ਇਹ ਮੰਤਰ ਆ ਜਿਹੜਾ ਨਾ, ਉਹ ਗਾਂ ਜੇ ਹੋਰ ਕਿਸੇ ਬੰਦੇ ਨਾਲ ਸ਼ੇਅਰ ਕਰ ਲਿਆ ਤਾਂ ਇਹਦੀ ਤਾਕਤ ਘੱਟ ਜਾਣੀ ਹੈ। ਅਸੀਂ ਬਹੁਤ ਹੱਸਦੇ ਹੁੰਦੇ ਸੀ ਇਕੱਠੇ ਬੈਠੇ। ਖੈਰ ਮੇਰੇ ਨਾਲ ਨਾ ਕੁਝ ਕਾਲਰ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰ ਲਈਏ, ਫਿਰ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਸਤਿ ਸ੍ਰੀ ਅਕਾਲ ਜੀ, ਨਿੱਘਾ ਸਵਾਗਤ ਤੁਹਾਡਾ।
ਸਤਿ ਸ੍ਰੀ ਅਕਾਲ,
ਠੀਕ ਠਾਕ ਹੋ ਜੀ?
ਬਹੁਤ ਵਧੀਆ ਬਾਰ ਜੀ, ਮੈਂ ਨਿਕਲਣਾ ਹੀ ਲੱਗਾ ਸੀ ਕਿਸੇ ਕੰਮ ਕਰਕੇ ਤੇ ਉਹ ਗਾਣਾ ਲੱਗਾ ਹੋਇਆ ਸੀ, ਮੈਂ ਕਿਹਾ ਚੱਲ ਇਹ ਸੁਣ ਕੇ ਹੀ।
ਬਿਲਕੁਲ, ਬਹੁਤ ਚੰਗਾ ਗਾਣਾ ਜੀ, ਹਨਾ, ਬੜਾ।
ਹਾਂਜੀ, ਜਿਹੜਾ ਆਪਣਾ ਮੇਰਾ ਇੱਕ ਬੜਾ ਹੀ ਫੇਵਰੇਟ ਹੈਗਾ ਸਾਈਕੋਲੋਜਿਸਟ ਆਪਣਾ ਹੋਇਆ ਜਰਮਨੀ ਦਾ ਯੂੰਗ ਕਹਿੰਦਾ ਕਿ ਇਹ ਗੱਲਾਂ ਅਚਾਨਕ ਨਹੀਂ ਹੁੰਦੀਆਂ, ਇਹਨਾਂ ਵਿੱਚ ਸਿੰਕਰੋਨਿਸਿਟੀ ਹੁੰਦੀ ਹੈ, ਇਹ ਜਿੱਦਾਂ ਨਾ ਇੱਕ ਪਹਿਲੋ ਮੈਥਮੈਟਿਕਲੀ ਸੈੱਟ ਹੁੰਦੀਆਂ, ਬ੍ਰਹਿਮੰਡ ਇਹਨਾਂ ਨੂੰ ਸੈੱਟ ਕਰਦਾ। ਤੇ ਇੱਥੋਂ ਗਾਣਾ ਕਹਿੰਦਾ ਵੀ ਮਿਹਨਤ ਅਸੀਂ ਛੱਡਣੀ ਨਹੀਂ।
ਹਾਂਜੀ ਹਾਂਜੀ,
ਤੇ ਮਿਹਨਤ ਦੋ ਤਰ੍ਹਾਂ ਦੀ ਹੁੰਦੀ, ਇੱਕ ਤੇ ਅਸੀਂ ਆਪਣਾ ਵਕਤ ਵੇਚਦੇ ਹਾਂ, ਉਹ ਵੀ ਮਿਹਨਤ ਹੁੰਦੀ ਆ, ਤੇ ਦੂਜੀ ਮਿਹਨਤ ਅਸੀਂ ਇਸ ਕਰਕੇ ਕਰਦੇ ਕਿ ਸਾਨੂੰ ਸ਼ੌਂਕ ਹੁੰਦਾ ਮਿਹਨਤ ਕਰਨ ਦਾ, ਉਹਦਾ ਕੋਈ ਮੁੱਲ ਹੀ ਨਹੀਂ ਹੁੰਦਾ। ਸੋ ਮੁੱਲ ਵਾਲੀ ਤੋਂ ਅਸੀਂ ਜਿੰਨਾ ਵੀ ਛੇਤੀ ਹੋ ਸਕੇ ਕਰਕੇ ਆਪਣਾ ਛੁਟਕਾਰਾ ਪਾਉਣਾ ਚਾਹੁੰਦੇ, ਤੇ ਜਿਹਦਾ ਮੁੱਲ ਕੋਈ ਨੀ ਮਿਹਨਤ ਦਾ, ਉਸ ਅਸੀਂ ਬੜੇ ਪਿਆਰ ਨਾਲ ਕਰਦੇ ਹਾਂ, ਔਰ ਛੱਡਣੀ ਜੇ ਚਾਹੀਏ ਵੀ ਤਾਂ ਸਾਡੇ ਛੱਡੀ ਨੀ ਜਾਂਦੀ, ਇਹਨੂੰ ਕਹਿੰਦੇ ਕ੍ਰੀਏਟਿਵਿਟੀ। ਬਿਲਕੁਲ ਜੀ, ਤੁਸੀਂ ਸੱਜਣਾ ਦੀ ਗੱਲ ਕੀਤੀ ਆ, ਵੇਖ ਲਓ ਜਿਹੜੇ ਇਸ ਦੁਨੀਆਂ ਤੋਂ ਤੁਰ ਜਾਂਦੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਤੇ ਕਈ ਇਹੋ ਜਿਹੇ ਤੁਰੇ ਫਿਰਦੇ ਆ, ਬਹੁਤੀ ਦੁਨੀਆਂ ਇਹ ਕਹਿੰਦੀ ਇਹ ਤੁਰੇ ਫਿਰੇ ਕੀ ਕਰਦੇ, ਇਹਨਾਂ ਦਾ ਹੁਣ ਜਾਣ ਦਾ ਕੰਮ ਨੀ ਹੈਗਾ ਕੋਈ ਇੱਥੋਂ, ਤੇ ਦਬਾਓ ਇੱਥੋਂ ਘਾਰ ਪਾਇਆ ਦੁਨੀਆਂ ਦੀ। ਹਾਂਜੀ, ਬੰਦਾ ਵੀ ਉਹੀ ਹੈ ਨਾ, ਦੇਖੋ। ਹਾਂਜੀ, ਟੀਚਰ ਦੀ ਗੱਲ ਕਰੀਏ, ਮੈਨੂੰ ਨਾ ਅਚਾਨਕ ਇੱਕ ਫੋਟੋ ਲੱਭੀ ਬੜੀ ਦੇਰ ਬਾਅਦ, ਉਹਦੇ ਚ ਸਾਡੇ ਸਕੂਲ ਦੇ ਟੀਚਰ ਸੀਗੇ। ਮੈਂ ਕਿਹਾ ਵਾਹ, ਉਹ ਯਾਦ ਰਹਿੰਦੇ ਸੀ ਤੁਹਾਡੇ ਮਨਾਂ ਦੇ ਵਿਚ ਹਮੇਸ਼ਾ ਹੀ, ਕਦੇ ਉਹਨਾਂ ਦੇ ਸਿੱਖਾਂ ਦੇ ਹੁਣ ਮੁੜ ਕੇ ਦਰਸ਼ਨ ਤੇ ਕੀ ਹੋਣੇ, ਇਹ ਵੀ ਨੀ ਸੋਚਿਆ ਇਹਨਾਂ ਦੀ ਫੋਟੋ ਵੀ ਵੇਖਣ ਨੂੰ ਮਿਲਦੀ। ਉਹ ਉੱਥੇ ਗੱਲ ਆ ਜਾਂਦੀ ਨਾ ਵੀ ਫੋਟੋ ਵੇਖੀ, ਉਹ ਵੇਖਣੀ ਜਿਹੜੀ ਸੀ ਉਹ ਉਸ ਯੂਨੀਵਰਸ ਦੇ ਵਿਚ ਇੱਕ ਮੈਸੇਜ ਸੀਗਾ, ਜਿਹੜੀ ਉਹ ਸਿੰਕ ਨੇ ਸਿੱਧੀ ਤੁਹਾਨੂੰ ਮਿਲ ਹੀ ਜਾਣੀ ਸੀ ਕਿਤੇ ਨੂੰ ਅਚਾਨਕ ਹੀ ਨਾਲ।
ਬਿਲਕੁਲ ਬਿਲਕੁਲ,
ਤੇ ਬਾਜ ਜੀ ਬਹੁਤ ਸੋਹਣੀਆਂ ਗੱਲਾਂ ਹੁੰਦੀਆਂ ਤੁਹਾਡੀਆਂ। ਮੈਂ ਹੁਣ ਸਮਝ ਰਿਹਾ ਐਬਸੈਂਟ ਹੁੰਦਾ ਕਈ ਵਾਰੀ, ਆਮ ਸੋਰੀ ਫਾਰ ਦੈਟ, ਪਰ
ਬੜਾ ਚੰਗਾ ਲੱਗਦਾ ਜੀ,
ਬਹੁਤ ਵਧੀਆ। ਤੁਸੀਂ ਜਿੱਦਾਂ ਆਪ ਹੀ ਕਿਹਾ ਕਈ, ਮਤਲਬ ਇੱਕ ਜਿਉਂਦੇ ਹੋਣ ਦੀ ਇਹੀ ਤੇ ਪਛਾਣ ਆ ਨਾ, ਜੇ ਹੁਣ ਇੱਕ ਜਿਹੜੀ ਸਿੱਖੀ ਗੱਲ ਆ ਉਹ ਟਿਕਦੀ ਨੀ ਉਸ ਬੰਦੇ ਦੇ ਅੰਦਰ, ਹਨਾ। ਤੁਸੀਂ ਕਿਹਾ ਨਾ ਅਗਲਾ ਸਕਿੱਲ ਨਹੀਂ ਦਿੰਦਾ, ਤੇ ਕਈ ਬੰਦੇ ਇਹੋ ਜਿਹੇ ਉਹਨਾਂ ਦੇ ਅੰਦਰ ਉਹ ਟਿਕਦੀ ਜਿਹਨੇ ਜਦੋਂ ਦੱਸ ਨਾ ਲੈਣਾ, ਉਹ ਸਿੱਖੀ ਦਾ ਕੀ ਫਾਇਦਾ ਹੋਇਆ ਜਿਹੜੀ ਨਾਲ ਹੀ ਲੈ ਜਾਣੀ ਕੱਲ ਨੂੰ ਗ੍ਰੇਵੀਯਾਰਡ ਦੇ ਵਿੱਚ।
ਬਿਲਕੁਲ ਬਿਲਕੁਲ,
ਤੇ ਬਸ ਇਹੋ ਹੀ ਆ, ਦੁਨੀਆਂ ਦੇ ਦੋ ਪਾਸੇ ਆ, ਤੇ ਮਤਲਬ ਇਹ ਆ ਵੀ ਜਿਹੜਾ ਚੰਗਾ ਪਾਸਾ ਹੁੰਦਾ ਨਾ ਉਹ ਹੁੰਦਾ ਥੋੜਾ ਆ, ਪਰ ਉਹਦਾ ਵਜਨ ਬਹੁਤ ਜ਼ਿਆਦਾ ਹੁੰਦਾ, ਉਹ ਕਾਊਂਟਰ ਬੈਲੈਂਸ ਕਰਨ ਜਾਂਦਾ ਉਹਦੇ ਖਿਲਾਫ਼, ਜਿੰਨਾ ਵੀ ਮਰਜ਼ੀ ਤੋਂ ਭਾਵਾਂ ਭਾਰ ਪਾ ਦੇ ਅੱਗੇ। ਹਾਂਜੀ, ਇਹ ਲਾਈਫ ਜਿਹੜੀ ਆ ਇਹਦੀ ਬਿਊਟੀ ਹੀ ਇਹ ਆ। ਹਾਂਜੀ, ਨਜ਼ਾਰਾ ਪਹਾੜ ਤੇ ਚੜ੍ਹਦੇ ਆ ਜਾਂ ਆਉਂਦਾ ਜ਼ਿਆਦਾ, ਹਾਂਜੀ ਤਾਂ ਚੜ੍ਹਦਾ ਜਾਂਦਾ, ਨਾਲੇ ਔਖਾ ਵੀ ਬੜਾ ਹੁੰਦਾ ਫਿਰ ਵੀ ਤਾਂ ਹੀ ਚੜ੍ਹਦਾ ਜਾਂਦਾ। ਇਸੇ ਤਰ੍ਹਾਂ ਜਿਹੜੀ ਲਾਈਫ ਆ ਨਾ, ਇਹਦੀ ਜਿਹੜੀ ਕੁਆਲਿਟੀ ਆ ਇਹਨੂੰ ਸੁਧਾਰਨਾ ਜਿਹੜਾ ਆ, ਇਹ ਅਸੀਂ ਆਲਾ ਦੁਆਲਾ ਵੇਖ ਕੇ ਇਹੋ ਹੀ ਸੋਚਦੇ ਸਾਡਾ ਫਰਕ ਕੀ ਆ ਹੋਰ ਬਾਕੀ ਹੈਗੀ, ਤੇ ਅਸੀਂ ਵੀ ਜਾਨਵਰ ਓਦਾਂ ਹੀ ਖਾਂਦੇ ਆ, ਓਦਾਂ ਹੀ ਸਾਰਾ ਕੁਝ ਕਰਦੇ ਆ, ਸਭ ਕੁਝ ਸੇਮ ਹੀ ਆ। ਸਿਰਫ ਸਾਡੇ ਕੋਲ ਇੱਕ ਬਖਸ਼ਿਸ਼ ਆ ਯੂਨੀਵਰਸ ਦੀ, ਇਹਨੂੰ ਅਸੀਂ ਸਮਝ ਕੇ, ਜਿਹਦੇ ਨਾਲ ਇਹਦਾ ਸਿੰਪਲ ਜਿਹਾ ਕਾਰਨ ਇਹ ਹੁੰਦਾ ਕਿ ਕਿਸੇ ਦੀ ਲਾਈਫ ਥੋੜੀ ਜੀ ਈਜ਼ੀ ਹੋ ਜਾਊਗੀ, ਇਹਦੇ ਤੋਂ ਵੱਡਾ ਹੋਰ ਕਿਹੜਾ ਪਰਉਪਕਾਰ ਹੋ ਸਕਦਾ। ਇਹੋ ਹੀ ਲਾਈਫ ਦਾ ਮੈਸੇਜ ਹੁੰਦਾ ਬਰਾ ਜੀ। ਥੈਂਕ ਯੂ ਸੋ ਮਚ, ਤੁਹਾਡੇ ਟਾਈਮ ਦਾ ਆਲਵੇਜ਼ ਗ੍ਰੇਟਲੀ ਅਪਰੀਸ਼ੀਏਟਡ, ਐਂਡ ਹੈਵ ਅ ਨਾਈਸ ਵੀਕ ਐਂਡ ਆਲ ਆਫ ਯੂ।
ਥੈਂਕ ਯੂ ਜੀ, ਥੈਂਕ ਯੂ, ਬੜਾ ਚੰਗਾ ਲੱਗਦਾ ਜੀ ਤੁਹਾਡੇ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ। ਤੁਸੀਂ ਕਾਫੀ ਪੜ੍ਹਦੇ ਰਹਿੰਦੇ ਹੋ, ਘੋਖਦੇ ਰਹਿੰਦੇ ਹੋ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਜ਼ਿੰਦਗੀ ਹੈ ਨਾ ਜਿਹੜੀ ਦੋਸਤੋ, ਉਹ ਕਿਸੇ ਮਹਾਂਪੁਰਸ਼ ਨੇ, ਕਿਸੇ ਵਿਦਵਾਨ ਨੇ ਕਿਹਾ ਬਈ ਜੇ ਤੁਸੀਂ ਨਾ ਸੋਚਦੇ ਹੋ ਆਪਣੇ ਲਈ, ਪਹਿਲੀ ਗੱਲ ਤਾਂ ਜੇ ਤੁਸੀਂ ਹਿਲਦੇ ਹੋ, ਤੁਰਦੇ ਫਿਰਦੇ ਹੋ, ਤੁਸੀਂ ਜਿਉਂਦੇ ਹੋ, ਹਨਾ, ਜੇ ਤੁਸੀਂ ਸੋਚਦੇ ਹੋ ਆਪਣੇ ਲਈ ਫਿਰ ਤੁਸੀਂ ਸੱਚੀ ਜਿਉਂਦੇ ਹੋ, ਹੈਨਾ, ਫਿਰ ਤੁਸੀਂ ਇਨਸਾਨ ਹੋ। ਵੈਸੇ ਹੋਰ ਜਾਨਵਰ ਵੀ ਸੋਚਦੇ ਨੇ, ਪਰ ਉਹ ਜਿਵੇਂ ਵੀਰ ਜੀ ਗੱਲ ਕਰਕੇ ਗਏ ਨੇ ਬਲਵਿੰਦਰ, ਜੇ ਤੁਸੀਂ ਆਪਣੀ ਤਕਲੀਫ਼ ਮਹਿਸੂਸ ਕਰਦੇ ਹੋ ਫਿਰ ਤਾਂ ਬਿਲਕੁਲ ਹੀ ਸਿਉਂਦੇ ਹੋ ਨਾ, ਫਿਰ ਤਾਂ ਕੋਈ ਸ਼ੱਕ ਹੀ ਹੈ ਨਹੀਂ। ਪਰ ਜੇ ਤੁਸੀਂ ਕਿਸੇ ਦੀ ਤਕਲੀਫ਼ ਮਹਿਸੂਸ ਕਰਦੇ ਹੋ ਨਾ, ਫਿਰ ਤੁਸੀਂ ਅਸਲੀ ਇਨਸਾਨ ਹੋ, ਹੈਨਾ। ਇਸ ਤਰ੍ਹਾਂ ਜੀ ਇਹ ਜਿੰਨਾ ਦੋਨਾਂ ਇਨਸਾਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ, ਇਹ ਸੱਚੀ ਇਹਨਾਂ ਨੂੰ ਨਾ ਜਦੋਂ ਕਿਸੇ ਦੀ ਹੋਰ ਕੋਈ ਪ੍ਰੋਬਲਮ ਸਾਹਮਣੇ ਆਉਂਦੀ ਸੀ ਤੇ ਉਹ ਬੰਦਾ ਪ੍ਰੋਬਲਮ ਹੱਲ ਕਰਨ ਦੇ ਯੋਗ ਵੀ ਹੁੰਦਾ ਸੀ ਤੇ ਉਹ ਹੱਲ ਨਹੀਂ ਸੀ ਕਰ ਸਕਦਾ, ਇਹਨਾਂ ਨੂੰ ਬੜਾ ਅਫਸੋਸ ਹੁੰਦਾ ਸੀ। ਇਹਨਾਂ ਨੇ ਫਿਰ ਨਾ ਇਹ ਗੱਲ ਨਹੀਂ ਸੀ ਵੀ ਖੁਸ਼ ਹੀ ਰਹਿੰਦੇ ਸੀ ਸਦਾ, ਇਹ ਫਿਰ ਚਿੜਦੇ ਵੀ ਸੀ ਯਾਰ ਵੀ ਚੰਗਾ ਭਲਾ 6 ਫੁੱਟ ਦਾ ਹੈਗਾ, ਐਡਾ ਦਿਮਾਗ ਕੁਦਰਤ ਨੇ ਇਹਨੂੰ ਦਿੱਤਾ, ਇਹ ਕਰ ਸਕਦਾ ਸਾਰਾ ਕੁਛ, ਇਹ ਕਰਦਾ ਕਿਉਂ ਨੀ। ਇਹਨਾਂ ਦੇ ਅੰਦਰ ਨਾ ਫਿਰ ਲਗਾਤਾਰ ਇਹ ਪੇਨ ਇਹਨਾਂ ਦੇ ਅੰਦਰ ਚੱਲਦੀ ਸੀ। ਅੱਛਾ, ਫਿਰ ਇਹ ਹੌਲੀ ਹੌਲੀ ਉਹਨੂੰ ਬੰਦੇ ਨੂੰ ਮੋਟੀਵੇਟ ਕਰਕੇ ਉਹਨੂੰ ਫਿਰ ਇਹ ਨਾ ਜ਼ਿੰਦਗੀ ਦੀ ਰਾਹ ਤੇ ਤੋਰਦੇ ਸੀ। ਬੜੇ ਲੋਕਾਂ ਨੇ ਜੀ, ਬੜੇ ਲੋਕਾਂ ਦੀ ਜ਼ਿੰਦਗੀ ਬਦਲੀ ਇਹਨਾਂ ਦੋਨਾਂ ਇਨਸਾਨਾਂ ਨੇ, ਬਹੁਤ ਲੋਕਾਂ ਦੀ ਜ਼ਿੰਦਗੀ ਬਦਲੀ ਹੈ, ਹੈਨਾ। ਤੇ ਇਸ ਕਰਕੇ ਆਪਾਂ ਇਹਨਾਂ ਨੂੰ ਯਾਦ ਕਰ ਰਹੇ ਹਾਂ ਜੀ। ਦੋਸਤੋ ਦੇਖੋ, ਸਾਡੇ ਲਈ ਤਾਂ ਮੈਂ ਤਾਂ ਆਮ ਕਹਿੰਦਾ ਹੁੰਦਾ, ਮਹਾਨ ਇਨਸਾਨ ਤੁਸੀਂ ਸਾਰੇ ਹੀ ਮਹਾਨ ਹੋ ਦੋਸਤੋ, ਸਾਰੇ ਮਹਾਨ ਹੋ। ਹਰੇਕ ਬੰਦਾ, ਆਮ ਬੰਦਾ ਜਿਹੜਾ ਉਹ ਮਹਾਨ ਹੀ ਹੁੰਦਾ, ਪ੍ਰੋਬਲਮ ਇਹ ਆਪਣੀ ਮਹਾਨਤਾ ਪਛਾਣਦਾ ਨਹੀਂ। ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਕੰਟਰੀਬਿਊਟ ਕਰ ਰਿਹਾ ਇਸ ਸਮਾਜ ਦੇ ਲਈ, ਤੁਸੀਂ ਕਹੋਗੇ ਜੀ, ਤੁਸੀਂ ਕਹੋਗੇ ਲੈ ਬੰਦਾ 8 ਘੰਟੇ ਕੰਮ ਕਰਦਾ, ਡਾਲਰ ਕਮਾਉਂਦਾ, ਜੇਬ ਚ ਪਾ ਕੇ ਪੈਸੇ ਲੈ ਜਾਂਦਾ, ਚੈੱਕ ਉਹਨੂੰ ਆ ਜਾਂਦਾ, ਉਹ ਮਹਾਨ ਕਿਵੇਂ ਆ? ਜਿਹੜੀ ਉਹਦੀ ਸਮਾਜਿਕ ਕੰਟਰੀਬਿਊਸ਼ਨ ਆ, ਦੱਸੋ, ਸਾਡੇ ਹਸਪਤਾਲ ਚੱਲਦੇ ਨੇ, ਸਾਡੀਆਂ ਸੜਕਾਂ ਬਣਦੀਆਂ ਨੇ, ਟੈਕਸ ਦਿੰਦਾ, ਉਹ ਕੰਟਰੀਬਿਊਟਰ ਨਹੀਂ? ਤੁਸੀਂ ਕਹੋਗੇ ਤਾਂ ਸਾਰੇ ਦਿੰਦੇ ਆ, ਨਹੀਂ ਸਾਰੇ ਦਿੰਦੇ। ਇੱਥੇ ਐਡੇ ਐਡੇ ਵੱਡੇ ਚੋਰ ਨੇ ਨਾ, ਠੱਗ ਬੈਠੇ, ਵੱਡੀਆਂ ਵੱਡੀਆਂ ਕੰਪਨੀ ਵਾਲੇ ਸਰਕਾਰ ਤੋਂ ਸਹਾਇਤਾ ਲੈ ਜਾਂਦੇ ਆ, ਕਾਰਪੋਰੇਟਸ ਟੈਕਸ ਦੇ ਵਿੱਚ ਬੈਨੀਫਿਟ ਨੇ ਜਿਹੜੇ ਉਹ ਆਪ ਲਈ ਜਾਂਦੇ ਆ, ਰਿਆਇਤਾਂ ਲਈ ਜਾਂਦੇ ਆ, ਬੇਲ ਆਊਟ ਪੈਕੇਜਸ ਲਈ ਜਾਂਦੇ ਆ, ਹਨਾ। ਫਿਰ ਤੁਸੀਂ ਉਹਨਾਂ ਨੂੰ ਕਿਵੇਂ ਕਹਿ ਦੋਗੇ ਵੀ ਸਾਰੇ ਕੰਟਰੀਬਿਊਟ ਕਰਦੇ ਨੇ? ਮੈਂ ਕਹਿੰਦਾ ਜੀ, ਆਮ ਇਨਸਾਨ ਜਿਹੜਾ ਬੰਦਾ ਕੰਮ ਕਰਦਾ, ਈਵਨ ਜਿਹੜਾ ਮਿਨੀਮਮ ਵੇਜ ਵੀ ਕਰਦਾ, ਉਹ ਸਿਸਟਮ ਨੇ ਸੈੱਟ ਕਰਦਾ, ਉਹ ਟੈਕਸ ਪੇਅਰ ਹੈਗਾ ਨਾ, ਇਸ ਕਰਕੇ ਉਹ ਮਹਾਨ ਆ, ਉਹ ਆਪਣੇ ਲਈ ਜ਼ਿੰਦਗੀ ਨਹੀਂ ਜਿਉਂਦਾ। ਤੁਸੀਂ ਦੇਖੋ ਰਲਾ ਮਿਲਾ ਕੇ 40-50% ਟੈਕਸ ਆ ਜਿਹੜਾ ਬਣ ਜਾਂਦਾ, ਉਹ ਪੇ ਕਰਦਾ ਨਾ, ਇਸ ਕਰਕੇ ਉਹ ਮਹਾਨ ਆ। ਠੀਕ ਹੈ, ਤੇ ਜੇ ਉਹ ਆਲੇ ਦੁਆਲੇ ਨੂੰ ਸਮਝਣ ਲੱਗ ਜੇ, ਹੈ ਨਾ, ਆਉਣ ਵਾਲੇ ਸਮੇਂ ਦੇ ਵਿੱਚ ਵੇਖੇ ਵੀ ਕੀ ਕੀ ਪ੍ਰੋਬਲਮਸ ਆ ਸਕਦੀਆਂ, ਅਗਲੀ ਜਨਰੇਸ਼ਨ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਣਗੀਆਂ, ਜਿਹੜੇ ਅਸੀਂ ਹੁਣ ਜਿਉਂ ਰਹੇ ਹਾਂ ਸਾਨੂੰ ਕੀ ਕੀ ਪ੍ਰੋਬਲਮਸ ਆ ਰਹੀਆਂ, ਇਹ ਪ੍ਰੋਬਲਮ ਦਾ ਸਰੋਤ ਕਿੱਥੇ ਪਿਆ, ਕਿਉਂ ਆ ਰਹੀਆਂ, ਕਿਵੇਂ ਜ਼ਿੰਦਗੀ ਨੂੰ ਆਪਾਂ ਸੋਹਣਾ ਮਾਨਣਯੋਗ ਹੋਰ ਬਣਾ ਸਕਦੇ ਹਾਂ ਤਾਂ ਕਿ ਸਾਰੇ ਖੁਸ਼ ਰਹਿ ਸਕੀਏ, ਮਹਾਨ ਹੀ ਆ ਜੀ ਉਹ। ਠੀਕ ਹੈ, ਠੀਕ ਹੈ, ਜਿਹੜੇ ਲੇਖਕ ਹੁੰਦੇ ਨੇ, ਰੋਲ ਮਾਡਲਸ ਹੁੰਦੇ ਨੇ, ਸੋਸ਼ਲ ਰਿਫਾਰਮਰਸ ਹੁੰਦੇ ਨੇ, ਉਹ ਥੋੜੇ ਜਿਹੇ ਜ਼ਿਆਦਾ ਸੈਂਸਿਟਿਵ ਹੁੰਦੇ ਨੇ, ਇਸ ਕਰਕੇ ਇਸ ਰਾਹ ਤੇ ਉਹ ਅੱਗੇ ਚਲੇ ਜਾਂਦੇ ਨੇ, ਜਾਂ ਜਿਹੜੇ ਸੇਵਾ ਕਰਦੇ ਨੇ, ਹੈਨਾ, ਦੇਖਿਓ ਕਿਤੇ ਤੁਸੀਂ ਕਈ ਬੰਦੇ ਆ ਜਿਹੜੇ, ਜਿਵੇਂ ਇਹ ਕਹਿ ਦਈਏ ਵੀ ਕੁਦਰਤ ਨੇ ਇਹਨਾਂ ਨੇ ਲੇਖੇ ਹੀ ਲਾਤਾ, ਭਾਈ ਤੂੰ ਸੇਵਾ ਹੀ ਕਰਨੀ, ਕਈ ਹਾਸਪਿਟਲ ਦੇ ਵਿੱਚ ਸੇਵਾ ਕਰਦੇ ਨੇ, ਹਨਾ, ਅਸਹਾਇਤਾ ਸੰਸਥਾ ਵਾਲੇ ਨੇ, ਚਲੋ ਮੈਂ ਕੱਲੀ ਕੱਲੀ ਸੰਸਥਾ ਦਾ ਨਾਂ ਤਾਂ ਨਹੀਂ ਲੈ ਸਕਦਾ, ਪੰਜਾਬ ਦੇ ਵਿੱਚ ਨੇ ਕਈ ਜਿਹੜੇ ਫਿਜ਼ੀਕਲੀ ਚੈਲੇਂਜਡ ਬੱਚੇ ਹੁੰਦੇ ਨੇ, ਉਹਨਾਂ ਦੇ ਸਕੂਲ ਖੋਲੇ ਹੋਏ ਨੇ, ਕਈ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਟੇਕ ਕੇਅਰ ਕਰਦੇ ਨੇ, ਹਨਾ, ਕਈ ਜਿਨ੍ਹਾਂ ਦਾ ਕੋਈ ਹੈ ਨਹੀਂ, ਮਾਨਸਿਕ ਤੌਰ ਤੇ ਵਿਚਾਰੇ ਉਖੜੇ ਹੋਏ ਨੇ, ਉਹਨਾਂ ਦੇ ਕੋਲੇ ਬੈਠਦੇ ਨੇ, ਉਹਨਾਂ ਨਾਲ ਗੱਲਾਂ ਕਰਦੇ ਨੇ, ਉਹਨਾਂ ਦੀ ਸਾਰੇ ਆਪੋ ਆਪਣੀ ਥਾਂ ਮਹਾਨ ਨੇ। ਈਵਨ ਮੈਂ ਤਾਂ ਇਹ ਕਹਿੰਦਾ ਜੀ, ਜਿਹੜਾ ਬੰਦਾ ਇਮਾਨਦਾਰੀ ਦੇ ਨਾਲ ਕੰਮ ਕਰਕੇ ਆਪਣਾ ਪਰਿਵਾਰ ਪਾਲ ਲਿਆ, ਉਹ ਵੀ ਮਹਾਨ ਆ। ਮਹਾਨ ਤਾਂ ਕੋਈ ਏਡੀ ਵੱਡੀ, ਕੋਈ ਇੰਨਾ, ਕੋਈ ਆਏ ਕੋਈ ਕੋਈ ਨੋਬਲ ਪ੍ਰਾਈਜ਼ ਲੈਣ ਵਾਲੀ ਨਹੀਂ ਹੁੰਦੀ ਗੱਲ ਵੀ ਉਹੀ ਮਹਾਨ ਹੁੰਦੇ ਆ, ਨਹੀਂ, ਹਰੇਕ ਬੰਦਾ ਜਿਹੜਾ ਸੋਹਣੇ ਤਰੀਕੇ ਨਾਲ ਜ਼ਿੰਦਗੀ ਜਿਉਂ ਰਿਹਾ, ਹਨਾ, ਜਿਹਦੀ ਜੀਵਨ ਜਾਂਚ ਆ ਜਿਹੜੀ ਬਹੁਤ ਚੰਗੀ ਹੈਗੀ, ਉਹ ਮਹਾਨ ਹੀ ਆ, ਤੁਸੀਂ ਸਾਰੇ ਮਹਾਨ ਹੀ ਹੋ। ਹਾਂਜੀ, ਇੱਕ ਸਾਡੇ ਨਾਲ ਨਾ ਸਾਡੇ ਸਪੌਂਸਰ ਨੇ ਨਾਲ ਜੀ, ਨੈਬ ਏਅਰ ਕੰਫਰਟ ਤੋਂ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡੇ ਵਿਚਾਰ ਸੁਣ ਰਿਹਾ ਸੀ, ਬਹੁਤ ਚੰਗਾ। ਦੇਖੋ, ਸਾਡਾ ਸਾਰਾ ਜੀਵਨ ਤੇ ਆਪਣਾ ਜ਼ਿੰਦਗੀ ਦੁਆਲੇ ਘੁੰਮਦਾ, ਜੋ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ।
ਹਾਂਜੀ,
ਤੇ ਬਿਲਕੁਲ ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਜਿਹੜਾ ਬੰਦਾ, ਮੈਂ ਕਹਿੰਦਾ ਜੀ, ਆਪਣਾ ਆਲਾ ਦੁਆਲਾ ਵੀ ਸਵਾਰਦਾ ਵਾ, ਉਹ ਵੀ ਸਮਝੋ ਕਿ ਸਾਡੇ ਲਈ ਇਸ ਸਮਾਜ ਨੂੰ ਬਿਹਤਰ ਬਣਾਉਣ ਲਈ ਹਿੱਸਾ ਪਾ।
ਬਿਲਕੁਲ ਬਿਲਕੁਲ,
ਮਤਲਬ ਤੁਸੀਂ ਮੰਨ ਲਓ ਹੁਣ ਫਾਰ ਐਗਜ਼ਾਮਪਲ ਕਈ ਬੰਦੇ ਸਟੋਪ ਸੈਂਟਰ ਰੁਕਦੇ ਆ, ਚੁੱਕ ਕੇ ਕੱਪ ਚਾਹ ਦਾ ਬਾਹਰ ਮਾਰਦੇ ਆ।
ਹਾਂਜੀ,
ਕਿ ਉਹ ਘਰ ਜਾ ਕੇ ਡਸਟਬਿਨ ਚ ਨਹੀਂ ਪਾਇਆ ਜਾ ਸਕਦਾ।
ਬਿਲਕੁਲ, ਇਹ ਦੇਖੋ ਹੁਣ ਇਹ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ, ਜਿਹੜਾ ਬੰਦਾ ਅਹਿਸਾਸ ਕਰਾ ਰਿਹਾ ਉਹ ਵੀ ਮਹਾਨ ਹੀ ਆ ਨਾ। ਉਹਦੀ ਗੱਲ ਭਾਵੇਂ ਛੋਟੀ ਜੀ ਆ, ਤੁਸੀਂ ਉਹਨੇ ਅਹਿਸਾਸ ਕਰਾ ਰਹੇ ਹੋ ਸਾਡੇ ਲੋਕਾਂ ਨੂੰ, ਹਨਾ। ਇਹ ਛੋਟੇ ਛੋਟੇ ਗੁਣ ਹੁੰਦੇ ਨੇ ਬਸ, ਇਹਨੂੰ ਜਦੋਂ ਆਪਾਂ ਸਮੁੱਚਤਾ ਦੇ ਵਿੱਚ ਸਾਰੇ ਸਮਝ ਲਈਏ, ਸੱਚੀ
ਮੈਂ ਦੱਸਦਾ ਜੀ, ਮੈਂ ਨਾ ਇੱਥੇ ਆਪਣੇ ਬਹੁਤ ਸਾਰੇ ਦੋਸਤ ਟਰੱਕ ਚਲਾਉਂਦੇ ਜਾਂ ਹੋਰ ਕੰਮ ਕਰਦੇ, ਮੈਂ ਘੱਟੋ ਘੱਟ 150-200 ਬੰਦਾ ਆਪਣੇ ਹੀਟਿੰਗ ਐਂਡ ਕੂਲਿੰਗ ਦੇ ਕੰਮ ਚ ਲੈ ਕੇ ਆਇਆ, ਔਰ ਮੈਨੂੰ ਕਦੀ ਇਹ ਕਹਿਣ ਚ ਕੋਈ ਫਰਕ ਨਹੀਂ ਪੈਂਦਾ ਵੀ ਯਾਰ ਤੁਹਾਡੇ ਕੰਪਨੀ ਤੋਂ ਬਿਹਤਰ ਲਾਈਫ ਗੁਜ਼ਾਰ ਰਹੇ ਆ। ਔਰ ਮੈਂ ਉਹਨਾਂ ਨੂੰ ਖੁਦ ਦੱਸਦਾ ਕਿ ਦੇਖੋ ਆਓ, ਸਾਡਾ ਸੋਹਣਾ ਪ੍ਰੋਫੈਸ਼ਨ ਹੀਟਿੰਗ ਕੂਲਿੰਗ ਦਾ, ਮੈਂ ਨੀ ਕਹਿੰਦਾ ਕਿ ਟਰੱਕ ਚਲਾਉਣਾ ਮਾੜੀ ਗੱਲ ਆ, ਪਰ ਕਈ ਵਾਰੀ ਹੁੰਦਾ ਕਿ ਬੰਦਾ ਸੋਚਿਆ ਮੈਂ ਬਦਲਣਾ ਚਾਹੁੰਦਾ ਪ੍ਰੋਫੈਸ਼ਨ ਨੂੰ, ਰਾਹ ਨੀ। ਇੱਕ ਬੜੀ ਸਮੱਸਿਆ ਬਰਾੜ ਸਾਹਿਬ, ਇਸ ਕੰਟਰੀਆਂ ਚ ਕੋਈ ਤੁਹਾਨੂੰ ਰਾਹ ਹੀ ਨਹੀਂ ਪਾਉਂਦਾ, ਮੰਨ ਕੇ ਚੱਲੋ।
ਹਾਂਜੀ ਹਾਂਜੀ,
ਬਹੁਤ ਘੱਟ ਲੋਕ ਆ ਜਿਹੜੇ ਤੁਹਾਨੂੰ ਰਾਹੇ ਪਾਉਂਦੇ ਆ, ਦੱਸਦੇ ਆ। ਆਪਣੇ ਬਰੋਬਰ ਬੰਦਾ ਖੜਾ ਕਰਨਾ ਜਾਂ ਆਪਣੇ ਉੱਪਰ ਬੰਦਾ ਖੜਾ ਕਰਨਾ, ਇਹ ਮੈਨੂੰ ਕੀ ਲੱਗਦਾ ਵਾ ਕਿ ਤੁਸੀਂ ਕਿਸੇ ਨੂੰ ਜੇ ਰੁਜ਼ਗਾਰ ਤੇ ਲਾਉਂਦੇ, ਮੈਨੂੰ ਤਾਂ ਇਸ ਤੋਂ ਵੱਡਾ ਭਲਾ ਨਹੀਂ ਹੋ ਸਕਦਾ।
ਬਿਲਕੁਲ 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 ਠੀਕ ਹੋ ਜੀ।
ਮੈਨੂੰ 17-18 ਸਾਲ ਹੋ ਗਏ ਕਾਰੋਬਾਰ ਕਰਦੇ ਨੂੰ, ਮੇਰੇ ਆਪਣੇ ਭੈਣ ਭਰਾ ਦੋਸਤ ਗਾਂ ਦੋਸਤ ਈਵਨ ਕਿ 5ਵੀਂ 6ਵੀਂ ਪੀੜ੍ਹੀ ਆ ਗਈ ਆ ਗਾਂ ਚੇਲਿਆਂ ਦੀ ਚੇਲੇ। ਤੇ ਬਾਕੀ ਤੁਹਾਡੇ ਵਿਚਾਰ ਬੜੇ ਮਤਲਬ ਸਿੱਧੇ ਦੇ ਵਿਚਾਰ ਹੁੰਦੇ ਆ, ਚਲੋ ਕਹਿੰਦੇ ਕਿ ਤੁਹਾਡੇ ਕਾਮਰੇਡ ਵਿਚਾਰ ਜਿਹੜੇ ਸਿੱਧੇ ਹੁੰਦੇ, ਬੇਸ਼ਕ ਜਿਹੜਾ ਸੱਚ ਬੋਲਦਾ ਉਹ ਕਾਮਰੇਡ ਹੀ ਹੈ।
ਮਿਹਰਬਾਨੀ, ਵੈਸੇ ਕਾਮਰੇਡ ਤਾਂ ਮੈਨੂੰ ਕਹਿੰਦੇ ਤੂੰ ਕਾਮਰੇਡ ਹੈ ਹੀ ਨੀ।
ਦੇਖੋ ਜਿਹੜਾ ਬੰਦਾ, ਦੇਖੋ ਬਾਬਾ ਨਾਨਕ ਸਭ ਤੋਂ ਵੱਡਾ ਕਾਮਰੇਡ ਸੀ, ਜਿਹੜਾ ਬੰਦਾ ਤਰਕ ਤੇ ਦਲੀਲ ਨਾਲ ਗੱਲ ਕਰਦਾ ਉਹ ਕਾਮਰੇਡ।
ਹੋਰ ਕਿਸੇ ਨੇ ਆਏ ਕਹਿ ਦੇਣਾ ਵੀ ਫਲਾਨੇ ਰੇਡੀਓ ਤੇ ਉਹ ਬਾਬੇ ਨਾਨਕ ਨੂੰ ਕਾਮਰੇਡ ਕਹਿੰਦਾ, ਫੇਰ ਮੇਰੇ ਤੇ ਤਵਾ ਲੱਗ ਜਾਣਾ। ਹਾਲਾਂਕਿ ਮੈਂ ਤਾਂ ਕਿਹਾ ਨਹੀਂ, ਤੁਸੀਂ ਕਿਹਾ
ਨਹੀਂ ਹੈਗਾ ਜੀ। ਦੇਖੋ ਗੱਲ, ਦੇਖੋ ਮੈਂ ਇਹ ਕਹਿੰਦਾ ਨਾ ਕਿ ਦੇਖੋ ਤੁਹਾਡੀ ਸੋਚ, ਮੈਂ ਤੁਹਾਨੂੰ ਸ਼ੇਅਰ ਸੁਣਾਉਣਾ, ਕਹਿੰਦਾ ਹਰ ਬੰਦਾ ਆਪਣੀ ਨੀਅਤ ਦੀ ਕਹਾਣੀ ਰੱਖਦਾ, ਕੋਈ ਪਰਿੰਦਿਆਂ ਲਈ ਪਾਣੀ ਤੇ ਕੋਈ ਪਰਿੰਦਿਆਂ ਲਈ ਬੰਦੂਕ ਰੱਖਦਾ। ਦੋਨੇ ਬੰਦਿਆਂ ਦੋਨੇ ਸੋਚ ਚ ਫਰਕ ਹੈ, ਇੱਕ ਪਾਣੀ ਰੱਖਦਾ ਇੱਕ ਬੰਦੂਕ ਰੱਖਦਾ। ਅਸੀਂ ਸਾਰੇ ਇਨਸਾਨ ਆ ਔਰ ਸਾਡੀ ਅਲੱਗ ਅਲੱਗ ਤਰ੍ਹਾਂ ਬਿਰਤੀ ਹੋ ਸਕਦੀ ਆ, ਪਰ ਸਭ ਤੋਂ ਜ਼ਰੂਰੀ ਕੰਮ ਕਿ ਆਪਾਂ ਸਮਾਜ ਵਾਸਤੇ ਬਿਹਤਰ, ਅੱਛਾ ਬਿਹਤਰ ਸੋਚਣਾ ਵੀ ਬਰਾੜ ਸਾਹਿਬ ਜਿਹੜਾ ਵੀ ਇਹ ਕੀ ਭਲਾ ਕਰਨ ਲਈ ਬਰਾਬਰ, ਤੁਸੀਂ ਬਿਹਤਰ
ਸੋਚਦੇ। ਬਿਲਕੁਲ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ,
ਬਹੁਤ ਚੰਗਾ ਲੱਗਦਾ। ਮੈਂ ਜਾਣਾ ਚਾਹੁੰਦਾ ਸੀ ਵੈਸੇ ਸਿੱਧੂ ਸਾਹਿਬ, ਕਿਤੇ ਮੈਂ ਜਾਣਾ, ਕਿਤੇ ਕੋਈ ਉਹਨਾਂ ਦੀ ਹੈਗੀ ਸੀ, ਕਿਤੇ ਮਿਲਣੀ ਕਿਤੇ, ਤੇ ਹੋਰ ਕਿਤੇ ਲੇਟ ਹੋ ਗਿਆ, ਤੇ ਬਹੁਤ ਚੰਗਾ ਲੱਗਦਾ।
ਮਿਹਰਬਾਨੀ, ਧੰਨਵਾਦ ਧੰਨਵਾਦ ਜੀ। ਦੋਸਤੋ, ਸਾਡੇ ਨਾਲ ਅਪਲਾਇੰਸ ਜੰਕਸ਼ਨ ਤੋਂ ਸਾਡੇ ਸਪਾਂਸਰ ਮਨਜੀਤ ਸਿੰਘ ਜੀ ਹਾਜ਼ਰ ਨੇ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ।
ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰਾਪਰਟੀ ਲਈ 5 ਦੇ 5 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਇਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ, ਪੈਂਟ ਤੋਂ ਪਹਿਲਾਂ ਦੀ ਵੈਲਿਊ ਤੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੋਂਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 98 ਇੰਚ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $18.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਇੰਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਆ ਰਾਈਜ਼ CPA LLP ਵਾਲੇ ਸਰਦਾਰ ਮਨਪ੍ਰੀਤ ਸਿੰਘ ਬਰਾੜ। ਇਨ੍ਹਾਂ ਦਾ ਜਿਹੜਾ ਨੰਬਰ ਆ ਜੀ 647-847-1000 ਹੈਗਾ 647-847-1000। ਇਹ ਅਕਾਊਂਟੈਂਟ ਨੇ ਜੀ, CPA ਨੇ। ਟੈਕਸ ਸਰਵਿਸਿਜ ਤੁਹਾਨੂੰ ਚਾਹੀਦੀਆਂ ਨੇ, ਪਰਸਨਲ ਸੈਲਫ ਇੰਪਲੋਇਡ ਟੈਕਸ ਈ ਫਾਈਲ, ਕਾਰਪੋਰੇਟ ਟੈਕਸ, ਐਸਟੇਟ, ਟਰੱਸਟ ਰਿਟਰਨ, ਪਾਰਟਨਰਸ਼ਿਪ ਟੈਕਸ ਰਿਟਰਨ, ਜਾਂ ਅਕਾਊਂਟਿੰਗ ਸਰਵਿਸਿਜ ਚਾਹੀਦੀਆਂ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ ਚਾਹੀਦੀ ਹੈ, HST ਰਿਬੇਟ ਐਪਲੀਕੇਸ਼ਨ ਲਾਈ ਹੋਈ ਹੈ ਤੁਸੀਂ ਜਾਂ ਲਾਉਣੀ ਹੈ, ਐਡਵਾਈਜ਼ਰੀ ਸਰਵਿਸਿਜ ਚਾਹੀਦੀਆਂ ਨੇ, ਕਾਰਪੋਰੇਟ ਰੀਆਰਗਨਾਈਜੇਸ਼ਨ, ਐਸਟੇਟ ਫਰੀਜ਼, ਐਸੈਟ ਰੋਲ ਓਵਰ, ਸ਼ੇਅਰ ਐਸੈਟ ਸੇਲ ਐਂਡ ਪਰਚੇਜ, CRA ਆਡਿਟ ਆ ਗਿਆ, ਨੋਟਸ ਆਫ ਆਬਜੈਕਸ਼ਨ ਕੋਈ ਉਹਦੇ ਨਾਲ ਡੀਲ ਕਰਨਾ, ਤੁਸੀਂ ਜੀ ਇਹਨਾਂ ਨਾਲ ਤਾਲਮੇਲ ਕਰ ਲਿਓ ਅਕਾਊਂਟੈਂਟ ਸਾਹਿਬ ਨਾਲ। ਸਰਦਾਰ ਮਨਪ੍ਰੀਤ ਸਿੰਘ ਬਰਾੜ 647-847-1000, ਇਨ੍ਹਾਂ ਦਾ ਨੰਬਰ ਆ 1625 ਸਟੀਲਜ਼ ਐਵਨਿਊ ਈਸਟ, ਯੂਨਿਟ ਨੰਬਰ 20, ਸਟੀਲਜ਼ ਤੇ ਐਡਵਾਂਸ ਦੇ ਇੰਟਰਸੈਕਸ਼ਨ ਤੇ ਇਨ੍ਹਾਂ ਦਾ ਆਫਿਸ ਆ। ਬੜੇ ਮਾਹਰ ਬੰਦੇ ਨੇ ਜੀ ਇਹ, ਜਦੋਂ ਇਨ੍ਹਾਂ ਕੋਲ ਬੈਠੀ ਦਾ ਇਹ ਦੱਸਦੇ ਨੇ, ਕਹਿੰਦੇ ਜੀ ਕਈ ਵਾਰੀ ਆਪਣੇ ਲੋਕ ਐਵੇਂ ਛੋਟੇ ਜਿਹੇ ਬੈਨੀਫਿਟ ਲਈ ਟੈਕਸ ਟੁਕਸ ਆ ਜਿਹੜਾ ਕਈ ਵਾਰੀ ਉਹ ਉਚਿਤ ਤਰੀਕੇ ਨਾਲ ਠੀਕ ਤਰੀਕੇ ਨਾਲ ਨਹੀਂ ਭਰਦੇ, ਹੁਣ ਚਾਰ ਪੈਸੇ ਬਚਾਉਣ ਲਈ ਉਹ ਪੁੱਠੇ ਸਿੱਧੇ ਕੰਮ ਕਰਦੇ ਨੇ, ਪਰ ਬਾਅਦ ਦੇ ਵਿੱਚ ਉਨ੍ਹਾਂ ਨੂੰ ਜਿਵੇਂ ਕਹਿੰਦੇ ਆ ਪੰਜਾਬੀ ਚ ਲੈਣੇ ਦੇ ਦੇਣੇ ਪੈ ਜਾਂਦੇ ਆ, ਤੇ ਬਾਅਦ ਦੇ ਵਿੱਚ ਉਹ ਪੁੱਠੇ ਕੀਤੇ ਹੋਏ ਕੰਮ ਜਿਹੜੇ ਉਹ ਫਿਰ ਉਹ ਸਾਹਮਣੇ ਆ ਜਾਂਦੇ ਆ। ਇਸ ਕਰਕੇ ਕਹਿੰਦੇ ਵੀ ਤੁਸੀਂ ਪ੍ਰੋਫੈਸ਼ਨਲ ਬੰਦੇ ਕੋਲੇ ਜਾਓ, ਉਹਨੇ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਗਾਈਡ ਕਰਨਾ ਤਾਂ ਕਿ ਤੁਹਾਨੂੰ ਫਿਊਚਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ। ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੰਮ ਆ ਜਿਹੜਾ ਕੋਈ ਵੀ ਉਹ ਕਿਵੇਂ ਕਰਨਾ, ਟੈਕਸ ਸਰਵਿਸ ਜਿਹੜੀਆਂ ਇੱਥੋਂ ਦੇ ਰੂਲਸ ਐਂਡ ਰੈਗੂਲੇਸ਼ਨ ਕੀ ਨੇ, ਕਿਵੇਂ ਫਾਲੋ ਕਰਨੇ ਨੇ, ਹਨਾ, ਤੇ ਇਹ ਸਾਰੇ ਕੰਮ ਲਈ ਜੀ ਤੁਸੀਂ ਅਕਾਊਂਟ ਸਰਵਿਸ ਚਾਹੀਦੀਆਂ ਨੇ, ਟੈਕਸ ਸਰਵਿਸ ਚਾਹੀਦੀਆਂ, ਅਕਾਊਂਟਿੰਗ ਸਰਵਿਸ, ਐਡਵਾਈਜ਼ਰੀ ਸਰਵਿਸ ਚਾਹੀਦੀਆਂ। ਮਨਪ੍ਰੀਤ ਸਿੰਘ ਬਰਾੜ 647-847-1000। ਅਮਨਦੀਪ ਕਪਿਲਾ, ਇਹ ਆਸਰਾ ਲਾਇਰਸ ਵਾਲੇ ਅਮਨਦੀਪ ਕਪਿਲਾ ਲਾਇਰ ਨੇ ਜੀ, ਤੁਹਾਨੂੰ ਇਹ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਕਲੋਜ਼ਿੰਗ ਹੈਗੀ ਆ ਪ੍ਰਾਪਰਟੀ ਖਰੀਦੀ ਵਿੱਚ, ਇੱਕ ਵਾਰੀ ਜ਼ਰੂਰ ਇਹਨਾਂ ਕੋਲ ਜਾ ਕੇ ਆਓ ਜੀ, ਇਹਨਾਂ ਦੀ ਰਾਇ ਲਓ, ਸਮੂਥ ਕਲੋਜ਼ਿੰਗ ਹੋਊਗੀ, ਕੋਈ ਪ੍ਰੋਬਲਮ ਨਹੀਂ ਆਊ, ਭਾਵੇਂ ਤੁਸੀਂ ਸੈਲਰ ਹੋ ਬਾਇਰ ਹੋ, ਫੀਸ ਵੀ ਬੜੀ ਇਹਨਾਂ ਦੀ ਜੈਨੂਅਨ ਹੈਗੀ ਆ। 905-456-2020 ਇਹਨਾਂ ਦਾ ਨੰਬਰ ਆ, 905-456-2020। ਲਓ ਜੀ ਆਪਾਂ ਸੁਨੇਹੇ ਲੈਣ ਥੋੜੇ ਜਿਹੇ ਪਿੱਛੇ, ਕਾਲਰ ਵੀ ਸਾਡੇ ਨਾਲ ਨੇ। ਹਾਂਜੀ ਵੀਰ ਜੀ, ਅੱਧੇ ਇੱਕ ਮਿੰਟ ਚ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਬਰਾੜ ਜੀ, ਸਤਿ ਸ੍ਰੀ ਅਕਾਲ। ਤੁਸੀਂ ਉਹ ਮਹਾਨ ਬੰਦਿਆਂ ਦੀ ਗੱਲ ਕੀਤੀ ਸੀ ਜੀ, ਸਭ ਤੋਂ ਮਹਾਨ ਤਾਂ ਸਾਡੇ ਆ ਜਿਹੜੇ ਗੁਆਂਢ ਬੈਠੇ ਦਾਦਾ ਜੀ ਆ, ਜਿਹੜੇ ਸ਼ਾਂਤੀ ਪੁਰਸਕਾਰ ਵਾਸਤੇ ਕਿੰਨੀਆਂ ਤਰਲੋ ਮੱਛੀ ਹੋਈ ਜਾ ਰਹੇ ਆ, ਕਦੀ ਕੁਛ ਕਹਿੰਦੇ ਆ, ਰੋਜ਼ ਬਿਆਨ ਬਦਲ ਦਿੰਦੇ ਆ, ਉਹਨਾਂ ਜਿੱਦਾਂ ਮਹਾਨ ਕੌਣ ਹੋ ਸਕਦਾ ਜੀ?
ਅੱਜ ਆਪਾਂ ਹੋਰ ਕੋਈ ਗੱਲ ਨੀ ਕਰਨੀ, ਠੀਕ ਹੈ, ਤੁਹਾਡਾ ਗੁੱਸਾ ਜਿਹੜਾ ਜਾਇਜ਼ ਆ ਮੈਂ ਸਮਝਦਾ, ਪਰ ਅੱਜ ਆਪਾਂ ਡਾਕਟਰ ਬਲਜਿੰਦਰ ਦੇਖੋ ਤੇ ਇਕਬਾਲ ਰਾਮੂਵਾਲੀਆ ਜੀ, ਉਹਨਾਂ ਦੀ ਜ਼ਿੰਦਗੀ ਬਾਰੇ ਗੱਲ ਕਰ ਰਹੇ ਹਾਂ, ਆਪਾਂ ਤੁਲਨਾ ਨਹੀਂ ਕਰਨੀ ਚਾਹੁੰਦੇ ਤੁਹਾਡੀ ਗੱਲ।
ਨਹੀਂ ਨਹੀਂ, ਉਹ ਕੋਈ ਨਹੀਂ ਜੀ, ਮੈਂ ਹੁਣੇ ਲਾਇਆ, ਮੈਨੂੰ ਐਕਚੁਅਲੀ
ਠੀਕ ਹੈ, ਤੁਹਾਡਾ ਵਿਅੰਗ ਆ ਜਿਹੜਾ ਉਹ ਠੀਕ ਹੈ ਆਪਣੀ ਥਾਂ, ਪਰ ਮਿੰਟ ਵੀ ਮੇਰੇ ਕੋਲ ਦੋ ਤਿੰਨ ਨਹੀਂ ਰਹਿ ਗਏ ਆ। ਅੱਜ ਤੁਸੀਂ ਇਹਦੀ ਰਿਕਾਰਡਿੰਗ ਸੁਣਿਓ ਪ੍ਰੋਗਰਾਮ ਦੀ, ਮੈਨੂੰ ਮੈਨੂੰ ਨਾ ਉਹ ਦੋਨੇ ਇਨਸਾਨ ਮੇਰੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਐਡਾ ਵੱਡਾ ਰੋਲ ਆ ਤੇ ਮੈਂ ਉਹਨਾਂ ਤੋਂ ਇੰਨੀਆਂ ਗੱਲਾਂ ਸਿੱਖੀਆਂ ਨੇ ਜੀ ਹਨਾ, ਕੱਲੀਆਂ ਗੱਲਾਂ ਨਹੀਂ ਸਿੱਖੀਆਂ, ਉਹਨਾਂ ਦੀਆਂ ਗੱਲਾਂ ਨੇ ਮੇਰੀ ਜ਼ਿੰਦਗੀ ਬਦਲੀ ਆ ਜੀ ਹਨਾ
ਜੀ। ਕਿਹੜੇ ਕਿਹੜੇ ਦੋ ਬੰਦੇ? ਇੱਕ ਬਲਵੰਤ ਸਿੰਘ ਰਾਮੂ ਵਾਲੀ ਆ ਜੀ।
ਉਹ ਨਾ ਜੀ ਨਾ, ਕਿੱਥੇ ਤੁਸੀਂ ਨਾਲ ਲੈ, ਇਕਬਾਲ ਰਾਮੂ ਵਾਲੀ ਆ ਜੀ ਤੇ ਡਾਕਟਰ ਬਜਿੰਦਰ
ਆਪਣੇ ਇੱਥੇ ਬ੍ਰਮਟਨ ਦੇ ਆ ਜਿਹੜੇ
ਉਹ 17 June 2017 ਨੂੰ ਉਹਨਾਂ ਨੂੰ ਕੈਂਸਰ ਹੋ ਗਿਆ ਸੀ, ਪ੍ਰੋਸਟੇਟ ਕੈਂਸਰ, ਉਹ ਫਿਰ ਗੁਜ਼ਰ ਗਏ ਸੀਗੇ। ਤੇ ਇੱਕ ਡਾਕਟਰ ਬਲਜਿੰਦਰ ਸਿੱਖ ਹੋ ਪਿਛਲੇ ਸਾਲ ਮਿਹਰਬਾਨੀ, ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅੱਜ ਮੈਂ ਸਪੈਸ਼ਲੀ ਆਪਣਾ ਪ੍ਰੋਗਰਾਮ ਇਹ ਦੋ ਇਨਸਾਨਾਂ ਨੂੰ ਡੈਡੀਕੇਟ ਕੀਤਾ ਸੀ, ਇਹਨਾਂ ਬਾਰੇ ਆਪਾਂ ਗੱਲਾਂ ਕਰ ਰਹੇ ਸੀ ਜੀ। ਵੈਸੇ ਇਹ ਨਹੀਂ ਹੈ ਵੀ ਇਹ ਦੋ ਇਨਸਾਨ ਹੀ ਜਿਹੜੇ ਹੈਗੇ ਆ ਵੀ ਉਹ ਮੈਂ ਕਹਿੰਦਾ ਵੀ ਉਹ ਹੀ ਟੋਰਾਂਟੋ ਚ ਹੋਏ ਨੇ, ਮਤਲਬ ਜਿਹਨਾਂ ਨੇ ਕੋਈ ਸਿਗਨੀਫਿਕੈਂਟ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ। ਹੋਰ ਵੀ ਬਹੁਤ ਨੇ, ਹੋਰ ਵੀ ਬਹੁਤ ਸਾਰੇ ਲੋਕ ਨੇ। ਈਵਨ ਦੇਖੋ ਪਤਾ ਕੀ ਹੈ, ਜਦੋਂ ਇਨਸਾਨ ਚਲਿਆ ਜਾਂਦਾ ਆਪਾਂ ਉਹਨਾਂ ਦੇ ਗੁਣ ਗਾਉਣ। ਮੈਂ ਤਾਂ ਹੁਣ ਵੀ ਬਹੁਤ ਦੋਸਤ ਮਿੱਤਰ ਇਹੋ ਜਿਹੇ ਨੇ ਜੀ ਜਿਨ੍ਹਾਂ ਤੇ ਆਪਾਂ ਇਹ ਕਹਿ ਲਈਏ ਜਿਨ੍ਹਾਂ ਦੀ ਜ਼ਿੰਦਗੀ ਤੋਂ ਮੈਂ ਬਹੁਤ ਕੁਝ ਸਿੱਖਿਆ। ਤੁਸ ਲੇਖਕ ਨੇ ਇਹੋ ਜਿਹੇ, ਸਾਡੇ ਕੁਝ ਗਜ਼ਲਾਂ ਲਿਖਣ ਵਾਲੇ ਨੇ, ਉਹਨਾਂ ਦੀ ਆਪਾਂ ਉਹਨਾਂ ਦੇ ਸ਼ਬਦ ਇੱਥੇ ਸਾਂਝੇ ਕਰਦੇ ਰਹਿੰਦੇ ਹਾਂ। ਕੁਝ ਉਹ ਲੋਕ ਨੇ ਜਿਹੜੇ ਸਾਡੀ ਸੁਸਾਇਟੀ 'ਚ ਬੜੇ ਐਕਟਿਵ ਨੇ, ਕੁਝ ਉਹ ਲੋਕ ਨੇ ਜਿਹੜੇ ਜਾਣੀ ਆਪਣੀ ਜ਼ਿੰਦਗੀ 'ਚੋਂ ਵਕਤ ਕੱਢ ਕੇ ਉਹ ਦੂਜਿਆਂ ਦੀ ਉਹ ਸੇਵਾ ਕਰਦੇ ਰਹਿੰਦੇ ਨੇ। ਉਹ ਭਾਵੇਂ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਕਿਸੇ 'ਚ ਕੋਈ ਆਫਤ ਆਉਂਦੀ ਹੈ, ਕੋਈ ਵੀ ਪ੍ਰੋਬਲਮ ਆਉਂਦੀ ਹੈ, ਉੱਥੇ ਜਾ ਕੇ ਭਾਵੇਂ ਲੰਗਰ ਲਾਉਣਾ ਹੋਵੇ, ਭਾਵੇਂ ਆਰਥਿਕ ਮਦਦ ਕਰਨੀ ਹੋਵੇ, ਹੈਨਾ, ਜਾਂ ਮਤਲਬ ਬਹੁਤ ਤਰ੍ਹਾਂ ਦੇ ਲੋਕ ਨੇ, ਅਲੱਗ ਅਲੱਗ ਸੋਸ਼ਲ ਆਰਗੇਨਾਈਜੇਸ਼ਨ, ਤੁਹਾਨੂੰ ਇੰਨੇ ਲੋਕ ਮਿਲਣਗੇ ਜਿਹੜੇ ਆਪਣੀ ਜ਼ਿੰਦਗੀ ਹੈ ਜਿਹੜੀ ਨਿੱਜੀ ਜ਼ਿੰਦਗੀ ਉਹਦੇ ਵਿੱਚੋਂ ਵਕਤ ਕੱਢ ਕੇ ਉਹ ਦੂਜਿਆਂ ਲਈ ਲਾਉਂਦੇ ਨੇ। ਸਾਡੇ ਲਈ ਸਾਰੇ ਹੀ ਮਹਾਨ ਨੇ ਜੀ, ਹੈਨਾ। ਤੇ ਇਸ ਕਰਕੇ ਚਲੋ ਅੱਜ ਦਾ ਪ੍ਰੋਗਰਾਮ ਆਪਾਂ ਇਹਨਾਂ ਦੋਨਾਂ ਸੱਜਣਾਂ ਲਈ ਡੈਡੀਕੇਟ ਕਰ ਰਹੇ ਸੀ। ਤੁਸੀਂ ਜੀ ਇੱਕ ਮਿੰਟ ਲਈ ਹੋਰ ਦੋਸਤੋ ਵੇਟ ਕਰਿਓ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਦੋਸਤੋ ਸਮਾਂ ਤਾਂ ਸਾਡਾ ਹੋ ਗਿਆ ਸਮਾਪਤ, ਬਸ ਜਾਂਦੇ ਜਾਂਦੇ ਮੈਂ ਸੁਨੇਹਾ ਦੇ ਜਾਂ। ਰਾਣਾ ਜੀ ਦਾ ਨੰਬਰ ਤੁਸੀਂ ਨੋਟ ਕਰ ਲਓ, 905-915-8484। ਕੋਈ ਰੀਅਲ ਸਟੇਟ ਸਬੰਧੀ ਜਾਣਕਾਰੀ ਲੈਣੀ ਹੈ, ਅੱਜ ਕੱਲ ਜਿਹੜੇ ਬਾਇਰਸ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦੇਣਾ, ਜਿਹੜੇ ਘਰ ਲੈਣਾ ਚਾਹੁੰਦੇ ਨੇ, ਪਾਵਰ ਆਫ ਸੇਲ ਤੇ ਪ੍ਰਾਪਰਟੀਜ਼ ਬੈਂਕ ਦੁਆਰਾ ਲਾਈਆਂ ਹੁੰਦੀਆਂ ਨੇ। ਬੜਾ ਅਨਫੋਰਚੁਨੇਟ ਪ੍ਰੋਸੈਸ ਹੈਗਾ ਜੀ, ਇਹ ਅਨਫੋਰਚੁਨੇਟ ਸਿਚੁਏਸ਼ਨ ਹੈਗੀ ਆ ਬਈ, ਸੈਲਰ ਪ੍ਰਾਪਰਟੀ ਲੂਜ਼ ਕਰ ਦਿੰਦਾ, ਪਰ ਬਾਇਰ ਆ ਜਿਹੜਾ ਪ੍ਰਾਪਰਟੀ ਲੱਭ ਰਿਹਾ ਤੇ ਬੈਂਕ ਨੇ ਆਪਣੇ ਪੈਸੇ ਫਿਰ ਕੱਢਣੇ ਹੁੰਦੇ, ਇਸ ਕਰਕੇ ਉਹਨੂੰ ਪ੍ਰਾਪਰਟੀ ਥੋੜੀ ਬਹੁਤ ਸਸਤੀ ਮਿਲ ਸਕਦੀ ਹੁੰਦੀ ਆ, ਮਿਲ ਜਾਂਦੀ ਆ ਜੀ, ਮਾਰਕੀਟ ਪ੍ਰਾਈਸ ਤੋਂ $1-1.5 lakh ਸਸਤੀਆਂ ਮਿਲ ਜਾਂਦੀਆਂ। ਤੁਸੀਂ ਰਾਣਾ ਜੀ ਨੂੰ ਕਾਲ ਕਰ ਲਿਓ 905-915-8484। ਵੈਸੇ ਮੇਰਾ ਨੰਬਰ ਵੀ ਨੋਟ ਕਰ ਲਓ, 647-300-8436 ਹੈ। ਜਦੋਂ ਵੀ ਕੋਈ ਗੱਲਬਾਤ ਪ੍ਰੋਗਰਾਮ ਸਬੰਧੀ ਤੁਸੀਂ ਕਰਨੀ ਆ ਤੇ ਰਾਣਾ ਜੀ 905-915-8484, ਮੇਰਾ ਨੰਬਰ 647-300-8436। ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਜਿਹੜੇ ਸੱਜਣ ਕਾਲ ਕਰਦੇ ਨੇ ਉਹਨਾਂ ਦਾ ਐਡੀਸ਼ਨਲ ਧੰਨਵਾਦ।
ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
पेट्रो कैनेडा पेश कर दे ड्यूरॉन हैवी ड्यूटी डीजल इंजन ऑयल्स हुन फुल सर्विस सेविंग्स नाल 10W30 सिंथेटिक $20 डिस्काउंट 5W30 $40 डिस्काउंट ऑफर लिमिटेड टाइम ले 5W30 क्विक स्टार्ट और ऑयल फ्लो ठंडे